दुख निकंदन अमरदास गुर हृदय त्यावो जी हृदय त्यावो श्री गुरु राम दास गुण गाओ गुरु अर्जन विघ्न के नाशक विघ्न के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मना बहोरी तेग बहादुर परम कृपाला परम कृपाला श्री गुरु गोविंद सिंह विसाला अरों तारा पारे पुन पुन सीसा पुन पुन सीसा बंदा बारे बारे जगदीशा एकंकार सतगुरु तेह प्रसाद सच होए वाहिगुरु जी की फतेह है विघ्न विनाशन सोए कहाँ बुद्ध प्रभु तुच्छ हमारी वर्ण सकै महिमा जो तिहारी हम न सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहिगुरु साहिब जीओ नानो लटकण जात सुजाना बिंद राव सिख मेल कल्याना आलम चंद हांडा जो उचारा ताल वाड़ पहरो सह सारा
वाहिगुरु जी का खालसा वाहिगुरु जी की फतेह गुरु की साजी नवाजी होई गुरु रूप साध संगत जी आप जी अत्यंत बड़ भागे हो कि गुरु साहब की पवित्र हजूरी च हाजरी भर के अमृतमयी गुरबाणी का कीर्तन सरवण कर रहे सी सत्कारयोग भाई बरियाम सिंह जी के जथे पासों हुण सरवण करिए धन धन साहब श्री गुरु अर्जन देव जी के महान गुरसिखा के प्रसंग जो सिखा की भगत माला विच भाई मनी सिंह जी ने लिखे हैं कविराज भाई संतोख सिंह जी उन्हां प्रसंगा का अनुवाद इस महान ग्रंथ श्री गुरु प्रताप सूरज विच कर रहे ने सरवण करो प्यार नाल आखो सतनाम श्री वाहे गुरु साहिब जी सतनाम श्री वाहे गुरु साहिब जी
नानो लटकण जात सो जाना
भाई नानो ते भाई लटकण ए गुरु के सिख
बिंद राव सिख मिल कल्याणा
भाई बिंद राव अते भाई कल्याणा
आलम चंद हांडा जो उचारा
और भाई आलम चंद हांडा ए सिखां दे नाम हन उस वेले दे भाई नानो लटकण बिंद राव भाई कल्याणा ते भाई आलम चंद हांडा हांजी
तालवाड़ पहरो सहसारा
भाई तालवाड़ ते भाई सहसारा
सब मिल कर जिन मन जगिया सी
ए पांच छे सिख कठे हो के जिन्हां दे मन च जगियासा सी गुरु साहब कोलों ज्ञान लेना चाहुंदे सन सतगुरु अर्जन देव जी दे कोल श्री अमृतसर साहब पहुंचे हन
आए श्री अर्जन के पास
गुरु अर्जन देव जी दे कोल ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹਨ।
ਕਰ ਬੰਧਨ ਕੋ ਅਰਜ ਗੁਜਾਰੀ,
ਮੱਥਾ ਟੇਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਕੇ ਬੇਨਤੀ ਕੀਤੀ ਹੈ।
ਗੁਰੂ ਗਰੀਬ ਨਿਵਾਜ ਮੁਰਾਰੀ,
ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਹੇ ਪਰਮੇਸ਼ਰ ਰੂਪ ਸਤਿਗੁਰੂ ਜੀ,
ਦੇਹ ਉਪਦੇਸ਼ ਹਰ ਹੋ ਦੁਖ ਭਾਰਾ,
ਕਿਰਪਾ ਕਰੋ ਸਾਨੂੰ ਆਪਣੀ ਰਸਨਾ ਤੋਂ ਐਸਾ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਦੀ ਕਮਾਈ ਕਰਕੇ ਸਾਡਾ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ, ਸਾਡੀ ਚੁਰਾਸੀ ਕੱਟੀ ਜਾਵੇ, ਸਾਡੀ ਆਤਮਾ ਦਾ ਕਲਿਆਣ ਹੋਵੇ, ਸਾਡਾ ਭਲਾ ਹੋਵੇ, ਇਹ ਸੰਸਾਰ ਸਮੁੰਦਰ ਤੋਂ ਪਾਰ ਜਾਈਏ, ਸਾਡਾ ਸਨਰਕਾਂ ਵਿੱਚ ਗੋਤੇ ਖਾਣ ਨੂੰ ਜੀ ਨਹੀਂ ਕਰਦਾ, ਜੰਮਣ ਮਰਨ ਦੇ ਚੱਕਰ 'ਚ ਪੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਸਾਡੀ ਮੁਕਤੀ ਦਾ ਕੋਈ ਉਪਦੇਸ਼ ਸਾਨੂੰ ਬਖਸ਼ੋ ਜੀ।
ਸ਼ਰਨ ਪਰੇ ਸਭ ਕਰਹੁ ਉਧਾਰਾ,
ਅਸੀਂ ਆਪ ਜੀ ਦੀ ਸ਼ਰਨ ਪਏ ਹਾਂ ਗੁਰੂ ਜੀ, ਸਾਡਾ ਉਧਾਰ ਕਰੋ, ਸਾਡਾ ਕਲਿਆਣ ਕਰੋ, ਸਾਡੀ ਆਤਮਾ ਦਾ ਭਲਾ ਕਰੋ।
ਸ਼੍ਰੀ ਸਤਿਗੁਰੁ ਜੀ ਬਾਗ ਪ੍ਰਕਾਸ਼ਾ,
ਇਹ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬੋਲੇ ਹਨ,
ਕਰਹੁ ਸ਼ਬਦ ਕੋ ਨਿਤ ਅਭਿਆਸਾ।
ਮਹਾਰਾਜ ਕਹਿੰਦੇ ਭਾਈ, ਜੇ ਆਪਣਾ ਭਲਾ ਚਾਹੁੰਦੇ ਹੋ, ਆਪਣੀ ਆਤਮਾ ਦਾ ਕਲਿਆਣ ਚਾਹੁੰਦੇ ਹੋ, ਤਾਂ ਰੋਜ਼ ਸ਼ਬਦ ਦਾ ਅਭਿਆਸ ਕਰਿਆ ਕਰੋ। ਵਾਹਿਗੁਰੂ 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 ਵਾਹਿਗੁਰੂ, ਵਾਰ ਵਾਰ ਜਪਣਾ, ਸ਼ਬਦ ਦਾ ਅਭਿਆਸ, ਨਾਮ ਦਾ ਅਭਿਆਸ ਕਰਿਆ ਕਰੋ। ਹਾਂਜੀ,
ਸਿੱਖ ਸੰਤਨ ਕੀ ਸੇਵਾ ਧਰੀ ਹੈ,
ਔਰ ਸਾਧੂ ਸੰਤਾਂ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਜਿਹੜੇ ਗੁਰੂ ਦੇ ਪਿਆਰੇ ਹਨ, ਨਾਮ ਜਪਣ ਵਾਲੇ ਹਨ, ਰੱਬ ਦੇ ਪਿਆਰੇ ਹਨ, ਉਹਨਾਂ ਦੀ ਸੇਵਾ ਟਹਿਲ ਕਰਿਆ ਕਰੋ।
ਸਤਨਾਮ ਕੋ ਸਿਮਰਨ ਕਰੀਐ,
ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਸੁਨਤ ਗੁਰੂ ਤੇ ਸਭਨ ਬਖਾਨਾ,
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੁਣ ਕੇ ਸਾਰੇ ਸਿੱਖਾਂ ਨੇ ਭਾਈ ਨਾਨੋ ਲਟਕਣ ਨੇ, ਭਾਈ ਕਲਿਆਣੇ ਨੇ, ਭਾਈ ਆਲਮ ਚੰਦ ਨੇ ਬੇਨਤੀ ਕੀਤੀ ਹੈ,
ਹਮ ਜਬ ਸ਼ਬਦ ਸੁਨ ਹੈ ਦੇ ਕਾਨਾ।
ਹੇ ਗੁਰੂ ਜੀ, ਅਸੀਂ ਜਦੋਂ ਧਿਆਨ ਲਾ ਕੇ ਸ਼ਬਦ ਨੂੰ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ,
ਤਬ ਮਨ ਨਿਮਰ ਸਿਮਰ ਸਤਨਾਮ,
ਉਦੋਂ ਮਨ ਨੀਵਾਂ ਹੋ ਜਾਂਦਾ, ਉਦੋਂ ਮਨ ਵਿੱਚ ਵਾਹਿਗੁਰੂ 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 ਸਿਮਰਨ ਅਭਿਆਸ ਕਰਨ ਨੂੰ ਜੀ ਕਰਦਾ ਹੈ। ਹਾਂਜੀ,
ਪੁੰਨ ਵਿਵਹਾਰ ਕਰਹਿ ਜਬ ਧਾਮ,
ਫਿਰ ਜਦੋਂ ਅਸੀਂ ਘਰ ਦੇ ਕੰਮ ਕਰਦੇ ਹਾਂ, ਸੰਸਾਰ ਦੇ ਕਾਰਜ ਵਿਹਾਰ ਪੈ ਜਾਂਦੇ ਹਾਂ, ਹਾਂਜੀ,
ਬਿਸਰ ਜਾਤ ਨਹਿ ਚਿਤ ਮਹਿ ਰਹਿ,
ਉਦੋਂ ਫਿਰ ਸਿਮਰਨ ਭੁੱਲ ਜਾਂਦਾ, ਚਿੱਤ ਨਹੀਂ ਰਹਿੰਦਾ, ਚੇਤੇ ਨਹੀਂ ਰਹਿੰਦਾ, ਗੁਰੂ ਘਰ 'ਚ ਬੈਠੇ ਹੁੰਦੇ ਹਾਂ, ਨਾਮ ਜਪਣ ਨੂੰ ਜੀ ਕਰਦਾ ਹੈ, ਜਦੋਂ ਬਾਹਰ ਜਾਂਦੇ ਹਾਂ ਘਰਾਂ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ, ਖੇਤੀਬਾੜੀ ਕਰੀਏ, ਦੁਕਾਨਦਾਰੀ ਕਰੀਏ, ਜਾਂ ਹੋਰ ਕੋਈ ਰਿਸ਼ਤੇ ਨਾਤੇ, ਸੌ ਦੁਨੀਆਂ ਦੇ ਦੁੱਖ ਸੁੱਖ ਵਿੱਚ ਜਾਣਾ ਆਉਣਾ ਪੈਂਦਾ ਹੈ, ਦੁਨੀਆਂ ਦੇ ਵਿਹਾਰਾਂ ਵਿੱਚ ਪਰਮੇਸ਼ਰ ਭੁੱਲ ਜਾਂਦਾ ਹੈ, ਸਿਮਰਨ ਚੇਤੇ ਨਹੀਂ ਆਉਂਦਾ। ਹਾਂਜੀ,
ਸੁਣ ਸਤਿਗੁਰ ਤਿੰਨ ਸੌ ਤਬ ਕਹੈ,
ਅਤੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਦੱਸੋ ਵੀ ਕਿਵੇਂ ਕਰੀਏ, ਜਦੋਂ ਹਰ ਵੇਲੇ ਬਾਣੀ ਕਹਿੰਦੀ ਨਾਮ ਜਪੋ, ਪਰ ਹਰ ਵੇਲੇ ਜਪਿਆ ਨਹੀਂ ਜਾਂਦਾ, ਕੋਈ ਨਾ ਕੋਈ ਮਾਇਆ ਦਾ ਐਸਾ ਝਮੇਲਾ ਪੈਂਦਾ, ਭੁੱਲ ਜਾਂਦੇ, ਸਿਮਰਨ ਵਿਸਰ ਜਾਂਦਾ, ਤਾਂ ਗੁਰੂ ਸਾਹਿਬ ਉਹਨਾਂ ਦੀ ਬੇਨਤੀ ਸੁਣ ਕੇ ਬੋਲੇ,
ਅਜਹਤ ਮਾਰੇ ਔਰ ਅਭਿਆਸ।
ਮਹਾਰਾਜ ਕਹਿੰਦੇ ਭਾਈ, ਅਜੇ ਤੁਹਾਡਾ ਅਭਿਆਸ ਪੱਕਾ ਨਹੀਂ ਹੋਇਆ, ਤੁਹਾਡੇ ਹਿਰਦੇ ਵਿੱਚ ਸ਼ਬਦ ਦਾ ਅਭਿਆਸ ਦ੍ਰਿੜ ਨਹੀਂ ਹੋਇਆ। ਹਾਂਜੀ,
ਦ੍ਰਿੜ ਪਇਓ ਕਰਹੋ ਨਿਰਜਾਸ,
ਇਹ ਗੱਲ ਨਿਰਣੇ ਕਰਕੇ ਜਾਣ ਲਓ, ਸਮਝ ਲਓ ਵੀ ਅਜੇ ਤੁਹਾਡਾ ਅਭਿਆਸ ਦ੍ਰਿੜ ਨਹੀਂ ਹੋਇਆ, ਪੱਕਾ ਨਹੀਂ ਹੋਇਆ। ਦ੍ਰਿੜ ਅਭਿਆਸ ਹੁੰਦਾ ਵੀ ਲਗਾਤਾਰ ਅਭਿਆਸ ਕਰੀ ਗਏ ਕਰੀ ਗਏ ਕਰੀ ਗਏ ਕਰੀ ਗਏ, ਇੰਨਾ ਅਭਿਆਸ ਹੋ ਗਿਆ ਵੀ ਜਿਹੜੀ ਚੀਜ਼ ਦਾ ਅਭਿਆਸ ਕਰਦੇ ਉਹ ਹੀ ਯਾਦ ਰਹਿ ਗਈ, ਬਾਕੀ ਭੁੱਲ ਗਈ। ਤੁਹਾਡਾ ਜੇ ਅਭਿਆਸ ਇੰਨਾ ਦ੍ਰਿੜ ਨਹੀਂ ਹੋਇਆ ਵੀ ਤੁਹਾਨੂੰ ਨਾਮ ਹੀ ਯਾਦ ਰਹੇ, ਤੁਹਾਡੇ ਜੇ ਹੋਰ ਤਰ੍ਹਾਂ ਦੇ ਅਭਿਆਸ ਬੜੇ ਹੋਏ ਪਏ ਨੇ, ਜਨਮਾਂ ਜਨਮਾਂ ਦੇ ਮਨ ਨੂੰ ਜਿਹੜੇ ਜੰਜਾਲ ਪਏ ਹੋਏ ਨੇ, ਮੈਲ ਲੱਗੀ ਹੋਈ ਹੈ, ਉਹ ਵਾਰ ਵਾਰ ਤੰਗ ਕਰਦੀ ਹੈ। ਹਾਂਜੀ,
ਅਨੇਕ ਜਨਮ ਦੁਰਮਤ ਵਿਵਹਾਰਾ,
ਅਨੇਕਾਂ ਜਨਮਾਂ ਦੇ ਵਿੱਚ ਖੋਟੇ ਕੰਮ ਕੀਤੇ, ਭੈੜੇ ਕੰਮ ਕੀਤੇ, ਦੁਰਮਤ ਵਾਲੇ ਵਿਹਾਰ ਕੀਤੇ, ਉਹ ਅੰਦਰ ਬੈਠੇ ਹਨ, ਉਹ ਬਾਰ ਬਾਰ ਆਪਣੇ ਵੱਲ ਖਿੱਚਦੇ ਹਨ। ਬੜੇ ਸੋਹਣੇ ਬਚਨ ਭਰਤਰੀ ਹਰੀ ਜੀ ਨੇ ਵੈਰਾਗ ਸ਼ਤਕ ਵਿੱਚ ਲਿਖੇ ਨੇ,
ਰਗਬੀਰ ਹਿਰਦੇ ਹਮ ਜਾਣਤ ਵੀ ਭਾਵ ਭੋਗ ਸਰੋਗ ਬੁਰੇ ਤੇ ਬੁਰੇ ਪਰ ਪੂਰਬ ਪਾਪਨ ਕੇ ਬਲ ਤੇ ਮਨ ਮੋਰ ਪਦਾਰਥ ਔਰ ਬੁਰੇ।
ਕਹਿੰਦੇ ਹੇ ਪਰਮਾਤਮਾ, ਹੇ ਵਾਹਿਗੁਰੂ, ਅਸੀਂ ਜਾਣਦੇ ਵੀ ਹਾਂ ਵੀ ਸੰਸਾਰ ਦੇ ਭੋਗ ਦੁੱਖਦਾਈ ਨੇ, ਇਹਨਾਂ 'ਚ ਸੁੱਖ ਨਹੀਂ ਨਿਕਲਦਾ, ਦੁੱਖ ਹੀ ਨਿਕਲਦਾ, ਪਰ ਪਿਛਲੇ ਪਾਪਾਂ ਕਰਕੇ ਮਨ ਫਿਰ ਉੱਧਰ ਹੀ ਜਾਂਦਾ, ਉੱਧਰ ਨੂੰ ਮੁੜਦਾ, ਪਤਾ ਵੀ ਹੈ ਫਿਰ ਵੀ ਉੱਧਰ ਹੀ ਜਾਂਦਾ। ਇੰਨੀ ਇਹ ਖੇਡ ਬੜੀ ਅਸਚਰਜ ਬਾਤ ਹੈ ਵੀ ਪਤਾ ਹੁੰਦਿਆਂ ਸੁਣਦਿਆਂ ਵੀ ਇਹਨਾਂ ਚੀਜ਼ਾਂ ਦਾ ਨਤੀਜਾ ਮਾੜਾ ਹੀ ਹੈ, ਬੁਰਾ ਹੀ ਹੈ, ਫਿਰ ਵੀ ਉੱਧਰ ਹੀ ਮਨ ਦੀ ਬਿਰਤੀ ਲੱਗਦੀ ਹੈ, ਭਜਨ ਵਾਲੇ ਪਾਸੇ ਨਹੀਂ ਲੱਗਦੀ। ਹਾਂਜੀ,
ਸੋ ਅਭਿਆਸ ਬਲੀ ਉਰ ਤਹਾਰਾ,
ਮਹਾਰਾਜ ਕਹਿੰਦੇ ਅਸਲ ਗੱਲ ਇਹ ਹੈ ਵੀ ਪਿਛਲੇ ਜਨਮਾਂ 'ਚ ਮਾੜੇ ਕੰਮਾਂ ਦਾ, ਬੁਰੇ ਕੰਮਾਂ ਦਾ, ਸੰਸਾਰ ਦੇ ਕੰਮਾਂ ਦਾ, ਧੰਦਿਆਂ ਧੰਧਾਰਾਂ ਦਾ ਅਭਿਆਸ ਜ਼ਿਆਦਾ ਪੱਕਾ ਹੋਇਆ, ਮਾਇਆ ਦੇ ਪਦਾਰਥਾਂ ਦੀ ਪਕੜ ਜ਼ਿਆਦਾ ਕਈ ਜਨਮਾਂ ਤੋਂ ਹੈ, ਕਰੋੜਾਂ ਜਨਮਾਂ ਤੋਂ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ, ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਇਹਨੂੰ, ਸਿਆਹ ਕਾਲਾ ਹੋਇਆ, ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਵਣ ਪਾਹੋ। ਖਨਲੀ ਕਹਿੰਦੇ ਨੇ ਕੱਪੜੇ ਦੀ ਉਸ ਟਾਕੀ ਨੂੰ, ਲੀਰ ਨੂੰ, ਜਿਹਦੇ ਨਾਲ ਤੇਲੀ ਕੋਹਲੂ ਸਾਫ਼ ਕਰਦਾ ਹੈ। ਤੇਲੀ ਨੇ ਆਪਣੇ ਕੋਹਲੂ ਨੂੰ ਪੂੰਝਣ ਵਾਸਤੇ ਇਹ ਕੱਪੜਾ ਰੱਖਿਆ ਹੁੰਦਾ, ਟਾਕੀ ਰੱਖੀ ਹੁੰਦੀ ਏਡੀ ਸਾਰੀ, ਜਦੋਂ ਉਹ ਤੇਲ ਕੱਢ ਲੈਂਦਾ ਤਾਂ ਉਹਦੇ ਨਾਲ ਉਹਨੂੰ ਸਾਫ਼ ਕਰਕੇ ਰੱਖ ਦਿੰਦਾ, ਉਹ ਥਿੰਦਾ ਉਹਦੇ ਵਿੱਚ ਪੈ ਜਾਂਦਾ, ਉਹਨੂੰ ਜਿੰਨਾ ਮਰਜ਼ੀ ਧੋਵੋ ਉਹ ਇੰਨੀ ਛੇਤੀ ਸਾਫ਼ ਥੋੜ੍ਹਾ ਹੋ ਜਾਏਗੀ। ਉਹ ਇੱਦਾਂ ਹੀ ਸਾਡਾ ਮਨ ਜਿਹੜਾ ਹੈ ਉਹ ਜਨਮਾਂ ਜਨਮਾਂ ਦਾ, ਜਨਮਾਂ ਜਨਮਾਂ ਦਾ, ਜਨਮਾਂ ਜਨਮਾਂ ਦਾ ਮੈਲਾ ਹੋਇਆ, ਅਤੇ ਇਸ ਕਰਕੇ ਉਹਨੂੰ ਮੈਲ ਲੱਗੀ ਬਹੁਤੀ, ਇੱਕਦਮ ਧੋਈ ਨਹੀਂ ਜਾਂਦੀ। ਹਾਂਜੀ,
ਗੁਰੂ ਸ਼ਬਦ ਮਹ ਅਬ ਅਭਿਆਸਾ,
ਹੁਣ ਗੁਰੂ ਦੇ ਸ਼ਬਦ ਦਾ ਅਭਿਆਸ ਤਾਂ ਤੁਸੀਂ ਹੁਣ ਸ਼ੁਰੂ ਕੀਤਾ, ਅਤੇ ਮਾੜੇ ਕੰਮਾਂ ਦਾ ਅਭਿਆਸ ਕਈ ਜਨਮਾਂ ਤੋਂ, ਹਜ਼ਾਰਾਂ ਜਨਮਾਂ ਤੋਂ, ਲੱਖਾਂ ਜਨਮਾਂ ਤੋਂ ਕਰਦੇ ਆ ਰਹੇ ਹੋ, ਉਹ ਇੰਨੇ ਜਨਮਾਂ ਦੇ ਸੰਸਕਾਰ ਇੱਕਦਮ ਨਹੀਂ ਨਿਕਲਦੇ, ਅੰਦਰ ਰਹਿੰਦੇ ਨੇ, ਉਹ ਬਾਰ ਬਾਰ ਖਿੱਚ ਖਿੱਚ ਕੇ ਉੱਧਰ ਘੜੀਸ ਘੜੀਸ ਕੇ ਲੈ ਕੇ ਜਾਂਦੇ ਮਾੜੇ ਪਾਸੇ। ਹਾਂਜੀ, ਅਜੇ ਸ਼ਬਦ ਅਭਿਆਸ ਬਹੁਤਾ ਦ੍ਰਿੜ ਵੀ ਨਹੀਂ ਹੋਇਆ, ਥੋੜ੍ਹਾ ਹੀ ਹੈ ਨਾ, ਘੰਟਾ ਦੋ ਘੰਟੇ ਕਰ ਲਿਆ ਫਿਰ ਕੰਮ ਕਾਰਾਂ 'ਚ ਲੱਗ ਗਏ, ਇਸ ਕਰਕੇ ਬਿਰਤੀ ਜਿਹੜੀ ਹੈ ਇੰਨੀ ਛੇਤੀ ਨਹੀਂ ਲੱਗਣ ਵਾਲੀ ਭਾਈ। ਹਾਂਜੀ,
ਬਹੁਤ ਦਿਨ ਕੋ ਦ੍ਰਿੜ ਤਨ ਅਭਿਮਾਨ,
ਬਹੁਤ ਜਨਮਾਂ ਤੋਂ ਤੁਹਾਨੂੰ ਆਪਣਾ ਦੇਹ ਅਧਿਆਸ ਦ੍ਰਿੜ ਹੋਇਆ ਹੋਇਆ, ਦੇਹ ਅਧਿਆਸ ਕਹਿੰਦੇ ਨੇ ਵੀ ਆਪਣੇ ਆਪ ਨੂੰ ਸਰੀਰ ਸਮਝਣਾ, ਵੀ ਮੈਂ ਇਹ ਸਰੀਰ ਹਾਂ, ਇਹ ਹੱਥ ਹੈ ਮੈਂ ਹਾਂ, ਮੇਰੀਆਂ ਅੱਖਾਂ ਹਨ, ਮੇਰੇ ਕੰਨ ਹਨ, ਇਹ ਸਰੀਰ ਮੇਰਾ ਹੈ, ਮੇਰੇ ਪੈਰ ਹਨ, ਮੇਰੀਆਂ ਲੱਤਾਂ ਹਨ, ਮੇਰੀਆਂ ਬਾਹਾਂ ਹਨ, ਮੈਂ ਹਾਂ, ਇਹ ਮੈਂ ਹਾਂ, ਆਪਣੇ ਆਪ ਨੂੰ ਸਰੀਰ ਸਮਝਣਾ, ਆਪਣੇ ਆਪ ਨੂੰ ਸਰੀਰ ਸਮਝਣਾ, ਹੈ ਤਾਂ ਆਪਾਂ ਸਰੀਰ ਨਹੀਂ, ਸਰੀਰ ਤਾਂ ਆਪਣਾ ਕਿਰਾਏ ਦਾ ਘਰ ਹੈ, ਆਪਾਂ ਦੇ ਸਰੀਰ ਤੋਂ ਵੱਖਰੇ ਹਾਂ, ਸਰੀਰ ਮੇਰਾ ਹੈ ਪਰ ਮੈਂ ਸਰੀਰ ਨਹੀਂ, ਜਿਵੇਂ ਮਕਾਨ ਮੇਰਾ ਹੋ ਸਕਦਾ ਪਰ ਮੈਂ ਮਕਾਨ ਨਹੀਂ ਹੋ ਸਕਦਾ, ਮੰਜਾ ਮੇਰਾ ਹੋ ਸਕਦਾ ਪਰ ਮੈਂ ਮੰਜਾ ਨਹੀਂ ਹਾਂ, ਮੈਂ ਮੰਜੇ ਤੋਂ ਵੱਖਰਾ ਹਾਂ, ਇਸੇ ਤਰ੍ਹਾਂ ਸਰੀਰ ਮੇਰਾ ਹੋ ਸਕਦਾ ਪਰ ਮੈਂ ਸਰੀਰ ਨਹੀਂ ਹਾਂ, ਪਰ ਸਮਝ ਹੀ ਬੈਠਿਆਂ ਵੀ ਮੈਂ ਸਰੀਰ ਹਾਂ। ਇਹ ਅਭਿਆਸ ਬੜੇ ਜਨਮਾਂ ਤੋਂ ਪੱਕਾ ਹੋਇਆ, ਕਈ ਜਨਮਾਂ ਤੋਂ, ਪਿਛਲੇ ਜਨਮਾਂ, ਕਿ ਮੈਂ ਸਰੀਰ ਹਾਂ। ਹਾਂਜੀ,
ਸਨਾ ਸਨਾ ਕੀ ਜਹ ਇਸਹਾਨ,
ਇਹਨੂੰ ਹੌਲੇ ਹੌਲੇ ਦੂਰ ਕਰੋ, ਹੌਲੇ ਹੌਲੇ ਅਭਿਆਸ ਕਰੋ ਵੀ ਮੈਂ ਸਰੀਰ ਨਹੀਂ ਹਾਂ। ਸਤਿਸੰਗ ਜੀ, ਅਸੀਂ ਕਥਾ ਕਰਨ ਵਾਲੇ ਵੀ ਨਾ ਹੁਣੇ ਹੁਣੇ ਇਹ ਗੱਲ ਯਾਦ ਹੈ ਵੀ ਅਸੀਂ ਸਰੀਰ ਨਹੀਂ ਹਾਂ, ਬਾਹਰ ਨਿਕਲਿਆ ਆਪਣੇ ਆਪ ਨੂੰ ਫਿਰ ਸਰੀਰ ਹੀ ਸਮਝਣਾ, ਇਹੋ ਜਿਹੀ ਮਾਇਆ ਪ੍ਰਬਲ ਹੈ। 24 ਘੰਟਿਆਂ 'ਚੋਂ ਅੱਧਾ ਪੌਣਾ ਘੰਟਾ ਵੀ ਗੱਲ ਯਾਦ ਨਹੀਂ ਰਹਿੰਦੀ, ਥੋੜ੍ਹੇ 2-4 ਮਿੰਟ ਰਹਿੰਦੀ ਫਿਰ ਭੁੱਲ ਜਾਂਦੀ, ਫਿਰ ਆਪਣੇ ਆਪ ਨੂੰ ਸਰੀਰ ਹੀ ਸਮਝਦੇ, ਅਭਿਆਸ ਕਰਨਾ ਪੈਂਦਾ। ਪ੍ਰੈਕਟਿਸ ਕਰਨੀ ਪੈਂਦੀ ਵੀ ਮੈਂ ਸਰੀਰ ਨਹੀਂ, ਮੈਂ ਸਰੀਰ ਨਹੀਂ, ਮੈਂ ਸਰੀਰ ਤੋਂ ਵੱਖਰਾ, ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰਕੇ ਦੇਖਣਾ, ਫਿਰ ਸਰੀਰ ਦਾ ਮੋਹ ਛੁੱਟੇਗਾ। ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ, ਖੋਪਰੀਆਂ ਲਾਈਆਂ ਗਈਆਂ, ਆਰਿਆਂ ਨਾਲ ਚੀਰੇ ਗਏ, ਤੱਤੀਆਂ ਤਵੀਆਂ 'ਤੇ ਬੈਠ ਗਏ ਸ਼ਹੀਦ ਸਿੰਘ, ਉਹ ਕਿਵੇਂ ਬੈਠ ਗਏ? ਉਹਨਾਂ ਨੇ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਸਮਝਿਆ ਹੋਇਆ ਸੀ। ਅਸੀਂ ਸਰੀਰ ਨਹੀਂ, ਸਰੀਰ ਤਾਂ ਮਿੱਟੀ ਦਾ, ਇਹਦਾ ਇੱਥੇ ਰਹਿ ਜਾਣਾ, ਇਹਨੇ ਤਾਂ ਸੜ ਜਾਣਾ, ਇਹਦਾ ਪਰਿਵਰਤਨਸ਼ੀਲ ਹੈ, ਅਸੀਂ ਤਾਂ ਨਹੀਂ ਪਰਿਵਰਤਨਸ਼ੀਲ, ਅਸੀਂ ਤਾਂ ਸਦਾ ਹੀ ਇੱਦਾਂ ਦੇ ਹਾਂ, ਆਤਮਾ ਤਾਂ ਇੱਦਾਂ ਦੀ ਹੈ, ਪਰ ਸਰੀਰ ਤਾਂ ਇੱਦਾਂ ਦਾ ਨਹੀਂ। ਸਰੀਰ ਤਾਂ ਛੋਟਾ ਜਿਹਾ ਸੀ, ਫਿਰ ਬੱਚਾ ਵੱਡਾ ਵੱਡਾ ਹੁੰਦਾ, ਜਵਾਨੀ ਆ ਗਈ, ਫਿਰ ਬੁਢੇਪਾ ਆ ਗਿਆ, ਫਿਰ ਮਰ ਗਿਆ। ਸਰੀਰ ਪਰਿਵਰਤਨਸ਼ੀਲ ਹੈ, ਬਦਲਣ ਵਾਲਾ ਹੈ, ਚੇਂਜ ਹੁੰਦਾ ਹੈ, ਆਤਮਾ ਚੇਂਜ ਨਹੀਂ ਹੁੰਦੀ। ਆਤਮਾ 'ਚ ਕੋਈ ਚੇਂਜਿੰਗ ਨਹੀਂ, ਕੋਈ ਚੇਂਜਿੰਗ ਨਹੀਂ। ਪਿਛਲੇ ਜਨਮ 'ਚ ਵੀ ਇੱਦਾਂ ਸੀ, ਹੁਣ ਵੀ ਇੱਦਾਂ, ਅੱਗੇ ਵੀ ਇੱਦਾਂ ਹੀ ਰਹਿਣੀ ਹੈ, ਸਰੀਰ ਚੇਂਜ ਹੁੰਦਾ ਰਹਿੰਦਾ। ਇਹ ਗੱਲ ਸਮਝੇ, ਹੌਲੇ ਹੌਲੇ ਅਭਿਆਸ ਕਰੇ। ਹਾਂਜੀ,
ਪਠਨ ਸ਼੍ਰਵਨ ਨਿਤ ਕਰਹੁ ਬਿਸਾਲਾ।
ਭਾਈ, ਬਾਣੀ ਬਹੁਤ ਪੜ੍ਹਿਆ ਕਰੋ, ਸੁਣਿਆ ਕਰੋ ਜ਼ਿਆਦਾ ਸਮਾਂ। ਜ਼ਿਆਦਾ ਜੋ ਤੁਸੀਂ ਦੇਖੋਗੇ, ਜ਼ਿਆਦਾ ਜੋ ਤੁਸੀਂ ਸੁਣੋਗੇ, ਉਹੀ ਤੁਹਾਡੇ ਅੰਦਰ ਬੈਠੇਗਾ। ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਕਰੋ। ਗੁਰਬਾਣੀ 'ਤੇ ਇਹ ਵਿਚਾਰ ਆਉਂਦੀ ਹੈ ਵੀ ਤੂੰ ਸਰੀਰ ਨਹੀਂ, ਤੂੰ ਆਤਮਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂਜੀ,
ਦ੍ਰਿੜ ਅਭਿਆਸ ਸ਼ਬਦ ਜਿਸ ਕਾਲਾ।
ਜਦੋਂ ਸ਼ਬਦ ਦਾ ਅਭਿਆਸ ਦ੍ਰਿੜ ਹੋ ਜਾਵੇ, ਪੱਕਾ ਹੋ ਜਾਵੇ, ਵਾਹਿਗੁਰੂ 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 ਹਰ ਵੇਲੇ ਚੱਲਣ ਲੱਗ ਜਾਵੇ, ਹਰ ਵੇਲੇ ਸ਼ਬਦ ਭੁੱਲੇ ਹੀ ਨਾ। ਕਈ ਗੁਰਮੁਖ ਸਾਨੂੰ ਤਾਂ ਯਾਦ ਨਹੀਂ ਨਾ ਆਉਂਦਾ, ਅਸੀਂ ਜੇ 5 ਮਿੰਟ ਵੀ ਸੋਚ ਕੇ ਬੈਠੀਏ ਵੀ ਵਾਹਿਗੁਰੂ ਵਾਹਿਗੁਰੂ ਜਪਣਾ, 3 ਮਿੰਟ ਬਾਅਦ ਹੀ ਭੁੱਲ ਜਾਣਾ, ਸਾਨੂੰ ਯਾਦ ਨਹੀਂ ਆਉਂਦਾ। ਪਰ ਸਾਧ ਸੰਗਤ ਜਿਨ੍ਹਾਂ ਨੂੰ ਪਰਮੇਸ਼ਰ ਦੀ ਕਿਰਪਾ ਹੁੰਦੀ, ਉਹਨਾਂ ਨੂੰ ਭੁੱਲਦਾ ਹੀ ਨਹੀਂ, ਉਹ ਭੁੱਲਣਾ ਚਾਹੁਣ ਵੀ ਤਾਂ ਵੀ ਨਹੀਂ ਭੁੱਲ ਸਕਦੇ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੇ ਰਾਮ ਸਨੇਹੀ। ਕਬੀਰ ਜੀ ਕੱਪੜਾ ਬੁਣਦੇ ਸੀ ਨਾ, ਖੱਡੀ ਦੇ ਉੱਤੇ ਬੈਠੇ, ਅਤੇ ਉਹ ਇੱਕ ਨਲਕੀ ਜੀ ਹੁੰਦੀ ਹੈ, ਉਹ 'ਚ ਧਾਗਾ ਖਿੱਚਣਾ ਹੁੰਦਾ, ਅਤੇ ਮੂੰਹ 'ਚ ਪਾ ਕੇ ਅਤੇ ਇੱਦਾਂ ਪਿੱਛੇ ਨੂੰ ਖਿੱਚਦੇ। ਉਹ ਜਦੋਂ ਧਾਗਾ ਖਿੱਚਦੇ ਨੇ ਸਾਹ ਨਾਲ, ਉਹਨਾਂ ਚਿਰ ਮੂੰਹ ਤੋਂ ਕਹਿੰਦੇ ਰਾਮ ਵਿਸਰ ਜਾਂਦਾ। ਕਬੀਰ ਜੀ ਕਹਿੰਦੇ ਉਹਨਾਂ ਵੀ ਨਹੀਂ ਵਿਸਰਨਾ ਚਾਹੁੰਦਾ। ਜਬ ਲੱਗ ਧਾਗਾ ਬਾਹੋਂ ਬੇਹੀ, ਜਦੋਂ ਉਹਦੇ ਵਿੱਚੋਂ ਮੈਂ ਨਲਕੀ 'ਚ ਪਾ ਕੇ ਮੂੰਹ ਦੇ ਨਾਲ ਸਾਹ ਦੇ ਨਾਲ ਖਿੱਚਦਾ ਪਿੱਛੇ ਨੂੰ, ਅਤੇ ਅੱਧਾ ਕੁ ਸਕਿੰਟ ਲੱਗਦਾ ਭਾਵੇਂ, ਪਰ ਫਿਰ ਵੀ ਮੈਨੂੰ ਲੱਗਦਾ ਵੀ ਘਾਟਾ ਪੈ ਗਿਆ। ਉਹਨਾਂ ਨੂੰ ਪਰਮਾਤਮਾ ਦਾ, ਰਾਮ ਦਾ ਨਾਮ ਵਿਸਰਦਾ ਹੀ ਨਹੀਂ, ਇੰਨਾ ਅਭਿਆਸ ਹੁੰਦਾ, ਅਤੇ ਸਾਨੂੰ ਕਦੀ ਯਾਦ ਆਉਂਦਾ ਕੋਈ ਨਹੀਂ। ਕਿੰਨਾ ਫਰਕ ਹੈ ਸਾਡਾ ਅਤੇ ਮਹਾਂਪੁਰਸ਼ਾਂ ਦਾ। ਤੋ ਮਹਾਰਾਜ ਕਹਿੰਦੇ, ਭਾਈ ਅਜੇ ਤੁਹਾਡਾ ਅਭਿਆਸ ਕੱਚਾ ਹੈ, ਇਸ ਕਰਕੇ ਜਦੋਂ ਤੁਸੀਂ ਦੁਨੀਆਂ ਦੇ ਕੰਮਾਂ 'ਚ ਲੱਗਦੇ ਹੋ, ਤੁਹਾਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ। ਹਾਂਜੀ, ਹਾਂ, ਜੇ ਅਭਿਆਸ ਕਰਦੇ ਕਰਦੇ ਨਾਮ ਦਾ ਅਭਿਆਸ ਦ੍ਰਿੜ ਹੋ ਗਿਆ, ਸਿਮਰਨ ਅਭਿਆਸ ਪੱਕਾ ਹੋ ਗਿਆ, ਫਿਰ ਤੁਹਾਨੂੰ ਸਰੀਰ ਦਾ ਅਭਿਆਸ ਮੁੱਕ ਜਾਏਗਾ। ਜਿਵੇਂ ਕਬੀਰ ਜੀ ਵਰਗੇ ਹੋਰ ਬੇਅੰਤੀ ਮਹਾਂਪੁਰਸ਼ ਹੋਏ, ਭਾਈ ਮਨੀ ਸਿੰਘ ਵਰਗੇ, ਉਹਨਾਂ ਨੂੰ ਸਰੀਰ ਦਾ ਪਤਾ ਹੀ ਨਹੀਂ ਵੀ ਅਸੀਂ ਸਰੀਰ ਹਾਂ। ਉਹ ਤਾਂ ਆਪਣੇ ਆਪ ਨੂੰ ਆਤਮਾ ਰੂਪ ਜਾਣਦੇ ਸੀ ਵੀ ਅਸੀਂ ਆਤਮਾ ਹਾਂ, ਆਤਮਾ ਪਰਮਾਤਮਾ ਹੈ, ਪਰਮਾਤਮਾ ਦਾ ਰੂਪ ਬਣ ਗਏ ਸੀ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਹੈ। ਹਾਂਜੀ,
ਤਬ ਤਮਰੀ ਹੋਵੇ ਕਲਿਆਣ।
ਜਦੋਂ ਭਾਈ ਤੁਸੀਂ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰਕੇ ਵੇਖੋਗੇ, ਮੈਂ ਸਰੀਰ ਨਹੀਂ ਹਾਂ, ਸਰੀਰ ਤਾਂ ਮੇਰਾ ਕਿਰਾਏ ਦਾ ਮਕਾਨ ਹੈ, ਇਹ ਤਾਂ ਸਰੀਰ ਮੈਂ ਛੱਡ ਜਾਣਾ। ਮੈਂ ਸਰੀਰ 'ਚ ਆਉਣ ਤੋਂ ਪਹਿਲੇ ਵੀ ਸੀਗਾ, ਅਤੇ ਸਰੀਰ ਦੇ ਮਰਨ ਤੋਂ ਬਾਅਦ ਵੀ ਮੈਂ ਰਹਿਣਾ, ਫਿਰ ਸਰੀਰ ਤਾਂ ਮੈਂ ਨਹੀਂ ਹੈਗਾ, ਮੈਂ ਤਾਂ ਸਰੀਰ ਤੋਂ ਵੱਖਰਾ ਹਾਂ। ਇਹ ਜਦੋਂ ਪੱਕਾ ਹੋ ਜਾਵੇ, ਇਹ ਗੱਲ ਪੱਕੀ ਹੋ ਜਾਵੇ, ਦ੍ਰਿੜ ਹੋ ਜਾਵੇ, ਤਾਂ ਕਲਿਆਣ ਹੁੰਦਾ, ਤਾਂ ਮੁਕਤੀ ਹੁੰਦੀ ਹੈ। ਅਤੇ ਜੇ ਆਪਣੇ ਆਪ ਨੂੰ ਸਰੀਰ ਹੀ ਸਮਝ ਬੈਠਾ, ਫਿਰ ਇਹ ਵੀ ਸਰੀਰ ਹੈ, ਫਿਰ ਅੱਗੇ ਹੋਰ ਸਰੀਰ ਮਿਲ ਜਾਏਗਾ, ਫਿਰ ਹੋਰ ਸਰੀਰ ਮਿਲ ਜਾਏਗਾ, ਇਸੇ ਚੱਕਰ 'ਚ ਪਿਆ ਰਹੇਗਾ, ਜਨਮ ਮਰਨ ਦੇ ਚੱਕਰ 'ਚ ਦੁਖੀ ਹੁੰਦਾ ਰਹੇਗਾ, ਫਿਰ ਪਰੇਸ਼ਾਨ ਹੁੰਦਾ ਰਹੇਗਾ ਜੀਵ। ਹਾਂਜੀ,
ਨੀਰ ਪ੍ਰਵਾਹ ਹੋਤ ਹੈ ਜੈਸੇ,
ਜਿਵੇਂ ਚੱਲਦਾ ਹੋਇਆ ਪਾਣੀ ਹੁੰਦਾ ਨਦੀ ਦਾ, ਇੱਧਰੋਂ ਆ ਰਿਹਾ ਇੱਧਰ ਜਾ ਰਿਹਾ। ਹਾਂਜੀ,
ਸਨਾ ਸਨਾ ਉਲਟ ਹੈ ਬਿਦ ਕੈਸੇ,
ਹਾਂ, ਹੌਲੇ ਹੌਲੇ ਉਹਨੂੰ ਉਲਟਾਉਣਾ ਹੈ। ਹਾਂਜੀ,
ਕਰੇ ਯਤਨ ਬਹ ਅਨ ਥਲ ਬਹਿ।
ਇੱਕਦਮ ਨਹੀਂ ਤੁਸੀਂ ਉਹਨੂੰ ਉਲਟਾ ਸਕਦੇ। ਨਦੀ ਦਾ ਪਾਣੀ ਇੱਧਰ ਜਾ ਰਿਹਾ, ਇੱਕਦਮ ਥੋੜ੍ਹਾ ਰੋਕੋਗੇ, ਉਹਨੂੰ ਹੌਲੇ ਹੌਲੇ ਬਦਲਣਾ ਪੈਂਦਾ, ਉਹਦੀ ਅਟਰੈਕਸ਼ਨ ਬਦਲਣੀ ਪੈਂਦੀ। ਥੋੜ੍ਹਾ ਥੋੜ੍ਹਾ ਇਸ ਪਾਸੇ ਖੁਦਾਈ ਕਰੋ, ਨਹਿਰ ਬਣਾਓ, ਉਹ ਪਾਣੀ ਇੱਧਰ ਆਉਣਾ ਸ਼ੁਰੂ ਹੋ ਜਾਏਗਾ, ਫਿਰ ਉਹ ਪਾਸਾ ਉਹਦਾ ਬਲਟੇਗਾ। ਇੱਕਦਮ ਨਹੀਂ ਹੁੰਦਾ, ਹੌਲੇ ਹੌਲੇ, ਸਹਿਜੇ ਸਹਿਜੇ। ਇੱਦਾਂ ਮਨ ਦਾ ਇੱਧਰ ਜਾ ਰਿਹਾ, ਮਨ ਮਾੜੇ ਪਾਸੇ ਜਾ ਰਿਹਾ, ਅਤੇ ਉਹਨੂੰ ਥੋੜ੍ਹਾ 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 ਮੋੜੀ ਜਾਓ, ਮੋੜੀ ਜਾਓ। ਫਿਰ ਇੱਦਾਂ ਹੌਲੇ ਹੌਲੇ ਦਰਿਆਵਾਂ ਦੇ ਵੀ ਰੁੱਖ ਬਦਲ ਜਾਂਦੇ ਆ, ਪਰ ਬਦਲਦੇ ਮਿਹਨਤ ਨਾਲ, ਮਿਹਨਤ ਕਰਨੀ ਪੈਂਦੀ ਹੈ। ਐਵੇਂ ਤਾਂ ਨਹੀਂ ਵੀ ਫੂਕ ਮਾਰ ਕੇ ਦਰਿਆ ਬਦਲ ਦਿਆਂਗੇ, ਜਾਦੂ ਤਾਂ ਨਹੀਂ ਕੋਈ ਕਰ ਸਕਦਾ। ਦਰਿਆਵਾਂ ਦੇ ਵਹਿਣ ਬੜੇ ਔਖੇ ਹੈ ਬਦਲਣੇ, ਮਨ ਦੇ ਵਹਿਣ ਦਰਿਆਵਾਂ ਤੋਂ ਵੀ ਔਖੇ ਹੈ। ਮਨ ਦਾ ਵਹਿਣ ਕਾਮ ਵੱਲ, ਕ੍ਰੋਧ ਵੱਲ, ਲੋਭ ਵੱਲ, ਮੋਹ ਵੱਲ, ਈਰਖਾ ਬਖੀਲੀ ਵੱਲ, ਮੋਹ ਮਾਇਆ ਵੱਲ, ਚਿੰਤਾ ਫਿਕਰ ਵੱਲ ਹੈ, ਵਿਸ਼ੇ ਵਿਕਾਰਾਂ ਵੱਲ ਹੈ। ਇਹਦਾ ਵਹਿਣ ਪਰਮੇਸ਼ਰ ਵੱਲ ਕਰਨਾ। ਪਾਣੀ ਥੱਲੇ ਨੂੰ ਜਾਣਾ ਸੌਖਾ, ਉੱਪਰ ਚੜ੍ਹਾਉਣਾ ਔਖਾ। ਉੱਪਰ ਚੜ੍ਹਾਉਣ ਲਈ ਮੋਟਰ ਲਾਉਣੀ ਪੈਂਦੀ, ਥੱਲੇ ਦੇ ਹੱਪੀ ਆ ਜਾਂਦਾ। ਮਾੜੇ ਪਾਸੇ ਤਾਂ ਮਨ ਬੜੀ ਛੇਤੀ ਚਲਾ ਜਾਂਦਾ, ਚੰਗੇ ਪਾਸੇ ਲਾਉਣ ਵਾਸਤੇ ਜ਼ੋਰ ਲਾਉਣਾ ਪੈਂਦਾ, ਅਭਿਆਸ ਕਰਨਾ ਪੈਂਦਾ। ਮਨ ਨੂੰ ਉੱਪਰ ਲਿਜਾਣ ਵਾਸਤੇ ਕਿਹੜੀ ਮੋਟਰ ਹੈ? ਵਾਹਿਗੁਰੂ, 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 ਵਾਹਿਗੁਰੂ। ਪਰਮੇਸ਼ਰ ਦਾ ਨਾਮ ਜਪ ਬਾਰ 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 ਬਾਰ, ਫਿਰ ਉੱਪਰ ਨੂੰ ਆਏਗਾ ਇਹ, ਹੌਲੇ ਹੌਲੇ ਲੱਗੇ ਰਹੋ। ਹਾਂਜੀ,
ਨਾਹੇ ਤਾਂ ਪ੍ਰਥਮ ਥਾਂ ਨਹੀਂ ਰਹਿ।
ਜੇ ਉਹਨੂੰ ਨਾ ਤੁਸੀਂ ਛੇੜੋ ਤਾਂ ਪਾਣੀ ਉੱਥੇ ਹੀ ਵਗੇਗਾ। ਹੁਣ ਗੰਗਾ ਕਈ ਹਜ਼ਾਰਾਂ ਸਾਲਾਂ ਤੋਂ ਇੱਕੋ ਥਾਂ 'ਤੇ ਵਗਦੀ ਹੈ। ਜੇ ਉਹਨੂੰ ਆਪਾਂ ਕਹੀਏ ਵੀ ਇੰਨੀ ਛੇਤੀ ਮੋੜ ਦਿਆਂਗੇ, ਨਹੀਂ ਮੁੜਦੀ। ਇਸੇ ਤਰ੍ਹਾਂ ਨਦੀਆਂ ਨੂੰ ਜੇ ਨਾ ਉਹਨੂੰ, ਜਿਵੇਂ ਸਰਕਾਰਾਂ ਡੈਮ ਲਾ ਦਿੰਦੀਆਂ, ਅੱਜ ਕੱਲ੍ਹ ਡੈਮ ਬਣਾ ਕੇ ਉੱਥੋਂ ਨਹਿਰਾਂ ਕੱਢ ਦਿੰਦੀਆਂ, ਉਹ ਮੋੜ ਦਿੰਦੀਆਂ, ਪਰ ਉਹ ਬੜੀ ਮਿਹਨਤ ਦਾ ਕੰਮ ਹੁੰਦਾ। ਡੈਮ ਐਵੇਂ ਤਾਂ ਨਹੀਂ ਬਣਦਾ, ਕਰੋੜਾਂ ਰੁਪਈਆ ਖਰਚ, ਬਿਲੀਅਨ ਬਿਲੀਅਨ ਡਾਲਰ ਖਰਚ ਹੁੰਦਾ, ਫਿਰ ਜਾ ਕੇ ਡੈਮ ਬਣਦੇ, ਫਿਰ ਉਹਦੇ 'ਚੋਂ ਨਹਿਰਾਂ ਚੱਲਦੀਆਂ ਨੇ, ਹੋਰ ਚੀਜ਼ਾਂ। ਇੱਦਾਂ ਮਨ ਦੇ ਉੱਤੇ ਬੜੀ ਮਿਹਨਤ ਕਰਨੀ ਪਏਗੀ, ਤਾਂ ਇਸ ਦੀ ਤੁਸੀਂ ਇਹਨੂੰ ਡੈਮ ਬਣਾ ਸਕਦੇ ਹੋ। ਇਹਦੇ ਵਿੱਚੋਂ ਤੁਸੀਂ ਕੋਈ ਵਧੀਆ ਜਿਹਾ ਨਤੀਜਾ ਨਿਕਾਲ ਸਕਦੇ ਹੋ, ਕੋਈ ਚੰਗੀ ਨਹਿਰ ਕੱਢ ਸਕਦੇ ਹੋ। ਹਾਂਜੀ,
ਪੂਰਬ ਕਰੀਏ ਹੈ ਮਨ ਨੀਵਾਣ।
ਪਹਿਲੀ ਗੱਲ ਹੈ ਮਨ ਨੂੰ ਨੀਵਾਂ ਕਰੋ, ਪਹਿਲੀ ਗੱਲ ਇਹ ਹੈ ਮਨ ਨੀਵਾਂ। ਤੁਸੀਂ ਨੀਵੇਂ ਮਨ ਨਾਲ ਹੀ ਕਥਾ ਸੁਣ ਸਕਦੇ ਹੋ, ਨੀਵੇਂ ਮਨ ਨਾਲ ਹੀ ਕੀਰਤਨ ਸੁਣ ਸਕਦੇ ਹੋ, ਨੀਵੇਂ ਮਨ ਨਾਲ ਹੀ ਬਾਣੀ ਸੁਣ ਸਕਦੇ ਹੋ। ਹੰਕਾਰੀ ਬੰਦਾ ਗੁਰਦੁਆਰੇ ਵੜਦਾ ਹੀ ਨਹੀਂ, ਪਹਿਲੀ ਗੱਲ। ਜੇ ਗੁਰਦੁਆਰੇ ਆ ਜਾਵੇ, ਗੁਰਦੁਆਰੇ ਆ ਕੇ ਗ੍ਰੰਥੀ ਸਿੰਘਾਂ ਦੇ ਨੁਕਸ ਜ਼ਰੂਰ ਕੱਢ ਦੇਗਾ, ਬਾਬੇ ਦੇ ਰੁਮਾਲੇ ਜ਼ਰੂਰ ਚੈੱਕ ਕਰੇਗਾ ਵੀ ਆਹ ਰੁਮਾਲਾ ਡਿੰਗਾ ਲੱਗਾ, ਇਹ ਰੁਮਾਲਾ ਠੀਕ ਨਹੀਂ ਲੱਗਾ, ਕੜਾਹ ਪ੍ਰਸ਼ਾਦ ਦੀ ਦੇਗ ਜ਼ਿਆਦਾ ਗਰਮ ਹੈ, ਬਹੁਤੀ ਠੰਡੀ ਹੈ, ਲੰਗਰ ਦੀ ਦਾਲ ਜ਼ਰਾ ਜ਼ਿਆਦਾ ਪਤਲੀ ਹੈ, ਪ੍ਰਸ਼ਾਦੇ ਜ਼ਿਆਦਾ ਸੜੇ ਹੋਏ ਨੇ, ਇੱਦਾਂ ਦੀਆਂ ਚੀਜ਼ਾਂ ਦੇਖ ਕੇ ਚਲਾ ਜਾਏਗਾ। ਗੁਰਦੁਆਰੇ ਬਹਿ ਕੇ ਕੀਰਤਨ ਨਹੀਂ ਸੁਣ ਸਕਦਾ, ਕਥਾ ਨਹੀਂ ਸੁਣ ਸਕਦਾ, ਕਾਰਨ ਮਨ ਨੀਵਾਂ ਨਹੀਂ ਹੈ। ਰੋਜ਼ ਅਰਦਾਸ 'ਚ ਆਪਾਂ ਕਹਿੰਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਪਰ ਅੱਜ ਕੱਲ੍ਹ ਉਲਟਾ ਕੰਮ ਹੋਇਆ, ਮਤ ਨੀਵੀਂ ਹੋਈ ਵੀ ਮਨ ਉੱਚਾ ਹੋਇਆ, ਅਪੋਜਿਟ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਪਰ ਕੰਮ ਉਲਟਾ ਹੋਇਆ, ਮਨ ਤੈਨ ਚੜ੍ਹਿਆ ਹੋਇਆ ਉੱਪਰ ਅਸਮਾਨ ਦੇ, ਅਤੇ ਮਤ ਗਈ ਹੋਈ ਥੱਲੇ ਪ੍ਰਿਸ਼ਟ ਹੋਈ ਪਈ ਹੈ। ਸੋ ਸਿੱਖਾਂ ਦਾ ਮਨ ਨੀਵਾਂ ਹੋਵੇ, ਇਹ ਜ਼ਰੂਰੀ ਹੈ। ਹਾਂਜੀ,
ਪਾਵਹ ਬੰਧ ਬ੍ਰਹਿਤ ਬ੍ਰਹਮ ਗਿਆਨ।
ਜਦੋਂ ਭਾਈ ਤੁਸੀਂ ਮਨ ਨੀਵਾਂ ਕਰੋਗੇ ਤਾਂ ਸਮਝੋ ਡੈਮ ਬਣ ਜਾਏਗਾ, ਜਿਵੇਂ ਨਦੀ ਦੇ ਅੱਗੇ ਡੈਮ ਲਾ ਲੈਂਦੇ, ਬੰਧ ਪਾ ਲਏ, ਪਾਣੀ ਰੋਕ ਲੈਂਦੇ ਨਦੀਆਂ ਦਾ। ਆ ਬਿਜਲੀ ਬਣਾਉਣ ਦਾ ਜਦੋਂ ਦਾ ਚੱਲਿਆ ਸਿਸਟਮ, ਇੰਡੀਆ ਵਿੱਚ ਵੀ ਭਾਖੜਾ ਡੈਮ ਬਣਿਆ, ਇੱਥੇ ਵੀ ਬੜੇ ਡੈਮ ਬਣੇ, ਉਹ ਕਿਵੇਂ ਬਣੇ? ਉਹਨਾਂ ਨੇ ਬੜੇ ਤਰੀਕੇ ਨਾਲ ਇੱਕ ਪਾਸੇ ਨੀਵਾਂ ਕੀਤਾ, ਨੀਵਾਂ ਕਰਕੇ ਡੈਮ ਬਣਾ ਕੇ ਪਾਣੀ ਉੱਧਰ ਨੂੰ ਛੱਡਿਆ, ਉੱਥੇ ਆ ਗਿਆ, ਪਾਣੀ ਰੁੱਕ ਗਿਆ।
ਮਨ ਨੀਵਾਂ ਕਰੋਗੇ ਤਾਂ ਇਹਦੇ ਫੁਰਨੇ ਰੁਕਣਗੇ, ਉੱਚਾ ਕਰੋਗੇ ਤਾਂ ਦੌੜਨਗੇ। ਨਿਮਾ ਨੀਵਾਂ ਬਣ ਜਾਓ, ਸਾਰਿਆਂ ਤੋਂ ਨੀਵੇਂ। ਅੱਜ ਇੰਨੀ ਸੰਗਤ ਬੈਠੀ ਹੈ, ਸਾਰੀ ਉੱਚੀ ਹੈ, ਮੈਂ ਨੀਵਾਂ। ਮੇਰੇ ਨਾਲੋਂ ਸਾਰੇ ਸਿਆਣੇ ਆ, ਮੈਂ ਘੱਟ ਸਾਰਿਆਂ ਤੋਂ ਸਿਆਣਾ ਹਾਂ। ਮੇਰੇ ਨਾਲੋਂ ਸਾਰੇ ਤਕੜੇ ਆ, ਮੈਂ ਸਾਰਿਆਂ ਤੋਂ ਕਮਜ਼ੋਰ ਹਾਂ। ਇਹ ਸਾਰੇ ਚੰਗੇ ਆ, ਮੈਂ ਮੰਦਾ ਹਾਂ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਆਪਣੇ ਆਪ ਨੂੰ ਸਾਰਿਆਂ ਤੋਂ ਮਾੜਾ ਸਮਝੇ, ਬਾਕੀ ਸਭ ਨੂੰ ਚੰਗਾ ਸਮਝੇ, ਇੱਦਾਂ ਦੀ ਬਿਰਤੀ ਬਣਾਵੇ। ਹਾਂਜੀ,
ਸਤ ਸੰਤੋਖ ਆਦਿ ਗੁਣ ਧਰੇ।
ਸਤ ਸੰਤੋਖ, ਦਇਆ, ਧਰਮ, ਇਹ ਜਿਹੜੇ ਸ਼ੁਭ ਗੁਣ ਹਨ, ਇਹਨਾਂ ਨੂੰ ਧਾਰਨ ਕਰੇ। ਆਖੋ ਸ੍ਰੀ ਵਾਹਿਗੁਰੂ। ਜੇ ਮਨ ਨੀਵਾਂ ਹੋਏਗਾ ਤਾਂ ਹੀ ਉਹਦੇ 'ਚ ਸਤ ਆਵੇਗਾ, ਸੰਤੋਖ ਆਏਗਾ, ਸ਼ੁਭ ਗੁਣ ਆਉਣ। ਮਨ ਉੱਚਾ ਬਣਿਆ ਹੋਇਆ ਤੇ ਬੰਦੇ 'ਚ ਸ਼ੁਭ ਗੁਣ ਨਹੀਂ ਆ ਸਕਦੇ। ਹਾਂਜੀ, ਇਹ ਯਤਨ ਕਰਨ ਕਰਨ ਹੌਲੇ 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 ਦਰਿਆਵਾਂ ਦੇ ਵਹਿਣ ਬਦਲ ਜਾਂਦੇ ਆ, ਡੈਮ ਬਣ ਜਾਂਦੇ ਆ, ਨਹਿਰਾਂ ਨਿਕਲ ਜਾਂਦੀਆਂ, ਬਿਜਲੀ ਬਣਨ ਲੱਗ ਜਾਂਦੀ ਹੈ। ਜੇ ਉਹਨੂੰ ਤੁਸੀਂ ਕਰੋ ਵੀ ਮਿਹਨਤ ਕਰਨੀ ਨਹੀਂ, ਫਿਰ ਤਾਂ ਦਰਿਆ ਚੱਲੀ ਜਾਣਾ ਚੱਲੀ ਜਾਣਾ, ਲੱਖਾਂ ਸਾਲ ਤੋਂ ਚੱਲੀ ਜਾਂਦੇ ਦਰਿਆ। ਪਰ ਜੇ ਕੋਈ ਯਤਨ ਕਰੇ ਫਿਰ ਡੈਮ ਬਣਾ ਕੇ, ਬੰਨ ਪਾ ਕੇ, ਪਾਣੀ ਰੋਕ ਕੇ ਉਹਦਾ ਤੁਸੀਂ ਯੂਜ ਕਰ ਸਕਦੇ ਹੋ, ਬਿਜਲੀ ਬਣਾ ਸਕਦੇ ਹੋ, ਨਹਿਰਾਂ ਨਾਲ ਲੋਕਾਂ ਦੇ ਖੇਤਾਂ ਦੀ ਸਿੰਚਾਈ ਕਰ ਸਕਦੇ ਹੋ। ਇਹ ਯਤਨ ਨੇ, ਮਨ ਨੀਵਾਂ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਫਿਰ ਸੱਤ ਧਾਰਨ ਕਰਨਾ, ਸੰਤੋਖ ਧਾਰਨ ਕਰਨਾ, ਦਇਆ, ਧਰਮ, ਧੀਰਜ, ਨੇਕੀ, ਪਰਉਪਕਾਰ, ਉੱਦਮ, ਤਿਆਗ, ਬੈਰਾਗ, ਇਹਨਾਂ ਦੇ ਨਾਲ ਫਿਰ ਮਨ ਮੁੜ ਜਾਂਦਾ ਉਸ ਪਾਸਿਓਂ ਜਿੱਧਰ ਜਾ ਰਿਹਾ ਹੁੰਦਾ ਨਾ, ਮਾੜੇ ਪਾਸੇ ਉਦੋਂ ਹਟ ਜਾਂਦਾ। ਪਰ ਹੌਲੇ ਹੌਲੇ ਹੁੰਦਾ, ਮਿਹਨਤ ਲੱਗਦੀ ਹੈ, ਇੱਕਦਮ ਨਹੀਂ ਵੀ ਜਾਦੂ ਦੀ ਛੜੀ ਨਹੀਂ ਘੁਮਾਤੀ ਵੀ ਹੁਣੇ ਮਨ ਇੱਕਦਮ ਠੀਕ ਹੋ ਜਾਏਗਾ, ਇੰਨਾ ਸੌਖਾ ਨਹੀਂ ਹੈ ਕੰਮ। ਹਾਂਜੀ,
ਜਬ ਪਰਵਾਹੇ ਇਤ ਦਿਸ਼ ਕੋ ਭਇਓ।
ਦਰਿਆ ਇੱਧਰ ਜਾ ਰਿਹਾ ਸੀ, ਦਰਿਆ ਇੱਧਰ ਨੂੰ ਹੋ ਗਿਆ। ਜਦੋਂ ਇੱਧਰ ਨੂੰ ਹੋ ਗਿਆ, ਯਾਨੀ ਮਨ ਇੱਧਰ ਜਾ ਰਿਹਾ ਸੀ, ਇੱਧਰ ਮੁੜ ਕੇ ਇੱਧਰ ਲੱਗ ਗਿਆ। ਹਾਂਜੀ,
ਬਾਹਰ ਉਪਾਏ ਨਾ ਕੁਛ ਰਹਿ ਗਇਓ,
ਫਿਰ ਕੁਛ ਕਰਨ ਦੀ ਲੋੜ ਨਹੀਂ। ਹੋ ਗਿਆ ਕੰਮ ਹੋ ਗਿਆ, ਕਿੰਨਾ ਕੁਝ ਹੋ ਗਿਆ। ਦਰਿਆ ਚੱਲਦਾ ਸੀ, ਡੈਮ ਬਣਾਇਆ, ਉਹਦੇ ਵਿੱਚੋਂ ਨਹਿਰਾਂ ਵੀ ਨਿਕਲ ਗਈਆਂ, ਬਿਜਲੀ ਵੀ ਬਣ ਗਈ, ਪਾਣੀ ਵੀ ਸੇਵ ਹੋ ਗਿਆ, ਕਿੰਨਾ ਕਿੰਨਾ ਬਚਾਅ ਹੋ ਗਿਆ। ਨਹੀਂ ਤਾਂ ਚੱਲੀ ਜਾਂਦਾ ਸੀ, ਵੇਸਟ ਜਾ ਰਿਹਾ ਸੀ ਸਾਰਾ। ਮਨ ਨੂੰ ਇਸ ਤਰ੍ਹਾਂ ਜਦੋਂ ਨੀਵਾਂ ਕਰ ਲਿਆ, ਫਿਰ ਉਹਦੇ 'ਚ ਸੱਤ, ਸੰਤੋਖ, ਦਇਆ, ਧਰਮ, ਸ਼ੁਭ ਗੁਣ ਵੀ ਆ ਗਏ, ਸੇਵਾ ਸਿਮਰਨ ਵੀ ਆ ਗਏ, ਸਾਰਾ ਕੁਝ ਹੋ ਗਿਆ। ਫਿਰ ਹੋਰ ਕਰਨ ਦੀ ਲੋੜ ਨਹੀਂ ਕੁਛ, ਫਿਰ ਆਪੇ ਹੋ ਗਿਆ ਫਿਰ। ਹਾਂਜੀ,
ਪ੍ਰਾਪਤ ਹੋਏ ਸੁਖੇਨ ਆਨੰਦ,
ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਫਿਰ ਸੁੱਖ ਮਿਲਦਾ। ਜਿਵੇਂ ਡੈਮ ਬਣਾਉਣ ਦੇ ਨਾਲ, ਪਾਣੀ ਰੋਕਣ ਦੇ ਨਾਲ ਨਹਿਰਾਂ ਨਿਕਲਦੀਆਂ ਨੇ, ਬਿਜਲੀ ਬਣਦੀ ਹੈ, ਬੜਾ ਕੁਛ ਫਾਇਦਾ ਹੁੰਦਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਮਨ ਰੂਪੀ ਦਰਿਆ ਦਾ ਵਹਿਣ ਜਦੋਂ ਪੁੱਠੇ ਪਾਸਿਓਂ ਹਟਾ ਕੇ ਸਿੱਧੇ ਪਾਸੇ ਕਰ ਦਈਏ, ਆਨੰਦ ਹੋ ਜਾਂਦਾ, ਸੁੱਖ ਹੋ ਜਾਂਦਾ ਹੈ। ਹਾਂਜੀ,
ਨਹੀਂ ਸੋ ਵਿਆਪ ਹੈ ਦੁੱਖ ਦਾ ਦੰਦ,
ਫਿਰ ਦਵੰਦ ਜਿਹੜੇ ਨੇ, ਦੁੱਖ ਜਿਹੜੇ ਨੇ, ਉਹ ਨਹੀਂ ਵਿਆਪਦੇ, ਕਸ਼ਟ ਨਹੀਂ ਵਿਆਪਦੇ। ਹਾਂਜੀ,
ਸ਼੍ਰੀ ਗੁਰੂ ਤੇ ਸੁਨ ਭਗਤ ਸੋਠਾਨੀ,
ਸੋ ਗੁਰੂ ਸਾਹਿਬ ਦੇ ਬਚਨ ਸੁਣ ਕੇ ਭਾਈ ਨਾਨੋ, ਭਾਈ ਕਲਿਆਣਾ, ਹੋਰ ਜਿਹੜੇ ਗੁਰਸਿੱਖ ਸੀਗੇ, ਉਹਨਾਂ ਨੇ ਭਗਤੀ ਵਾਲਾ ਰਸਤਾ ਪਕੜ ਲਿਆ। ਮਨ ਨੀਵਾਂ ਕਰ, ਭਗਤੀ ਹੁੰਦੀ ਨੀਵੇਂ ਮਨ ਨਾਲ, ਹੰਕਾਰੀ ਬੰਦਾ ਨਹੀਂ ਭਗਤੀ ਕਰ ਸਕਦਾ। ਹੰਕਾਰ ਕੀ ਅਤੇ ਭਗਤੀ ਕੀ, ਦੋਵੇਂ ਅਪੋਜਿਟ ਨੇ, ਇੱਕ ਦੂਜੀ ਤੋਂ ਇੱਧਰ ਇੱਧਰ, ਇੱਕ ਰਸਤਾ ਇੱਧਰ ਦਾ, ਇਹਦਾ ਇੱਧਰ, ਭਗਤੀ ਦਾ ਅਤੇ ਹੰਕਾਰ ਦਾ ਮੇਲ ਨਹੀਂ। ਗੁਰਸਿੱਖਾਂ ਨੇ ਮਨ ਨੀਵਾਂ ਕੀਤਾ ਅਤੇ ਭਗਤੀ ਦੇ ਰਾਹ 'ਤੇ ਚੱਲ ਪਏ। ਹਾਂਜੀ,
ਭਇਓ ਮੁਰਾਰੀ ਆਤਮ ਗਿਆਨੀ,
ਉਹਨਾਂ ਵਿੱਚੋਂ ਭਾਈ ਮੁਰਾਰੀ ਜੀ ਆਤਮ ਗਿਆਨੀ ਹੋਏ, ਆਤਮਾ ਦਾ ਸਾਕਸ਼ਾਤ ਹੋ ਗਿਆ, ਪਰਮਾਤਮਾ ਦੇ ਦਰਸ਼ਨ। ਆਤਮਾ ਦਾ ਗਿਆਨ ਜਦੋਂ ਹੁੰਦਾ ਉਦੋਂ ਹੀ ਪਰਮਾਤਮਾ ਦਾ ਹੁੰਦਾ, ਇੱਕੋ ਹੀ ਗੱਲ ਹੁੰਦੀ, ਦੋ ਨਹੀਂ ਹੁੰਦੀ। ਆਤਮਾ ਪਰਮਾਤਮਾ ਇੱਕੋ ਹੀ ਚੀਜ਼ ਹੈ, ਦੋ ਨਹੀਂ ਹਨ। ਪਰ ਆਤਮਾ ਦੇ ਦਰਸ਼ਨ ਸਾਕਸ਼ਾਤ ਹੋਣ ਤਾਂ ਹੀ ਹੈ ਨਾ, ਆਤਮਾ ਦੇ ਦਰਸ਼ਨ ਹੋ ਗਏ, ਪਰਮਾਤਮਾ ਦੇ ਦਰਸ਼ਨ ਹੋ ਗਏ। ਕਹਿਣਾ ਬੜਾ ਸੌਖਾ ਹੈ, ਪਰ ਇੰਨਾ ਸੌਖਾ ਕੰਮ ਨਹੀਂ। ਇਹ ਗੁਰੂ ਦੀ ਕਿਰਪਾ ਚਾਹੀਦੀ ਹੈ, ਗੁਰੂ ਦੀ ਮਿਹਰ ਚਾਹੀਦੀ ਤਾਂ ਹੁੰਦਾ। ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਭਾਈ ਮੁਰਾਰੀ ਆਤਮ ਗਿਆਨੀ ਹੋ ਗਿਆ। ਹਾਂਜੀ,
ਭਾਨੂ ਸੁਗੜ ਸੋ ਜਗਨਾਨੰਦ,
ਭਾਈ ਭਾਨੂ ਸੁਗੜ ਤੇ ਭਾਈ ਜਗਨਾਨੰਦ। ਹਾਂਜੀ,
ਆਏ ਗੁਰੂ ਅਰਜਨ ਪਦ ਬੰਦ,
ਇਹ ਗੁਰੂ ਅਰਜਨ ਦੇਵ ਜੀ ਕੋਲ ਆਏ ਹਨ ਦੋ ਸਿੱਖ। ਹਾਂਜੀ,
ਬੈਠਤ ਆਪਣ ਪ੍ਰਤੰਤ ਬਖਾਨਾ,
ਗੁਰੂ ਜੀ ਕੋਲ ਬੈਠ ਗਏ ਨੇ, ਮੱਥਾ ਟੇਕ ਕੇ ਭਾਨੂ ਸੁਗੜ ਨੇ ਜਗਨਾਨੰਦ ਨੇ ਬੇਨਤੀ ਕੀਤੀ ਹੈ। ਹਾਂਜੀ,
ਹਮ ਰੁਕ ਹੈ ਇੰਦਰੀ ਔਰ ਪ੍ਰਾਣਾ,
ਇਹ ਗੁਰੂ ਜੀ ਅਸੀਂ ਆਪਣੇ ਪ੍ਰਾਣਾ ਨੂੰ ਤੇ ਆਪਣੀਆਂ ਇੰਦਰੀਆਂ ਨੂੰ ਰੋਕਦੇ ਹਾਂ, ਅੱਖਾਂ ਨੂੰ ਰੋਕਦੇ ਹਾਂ ਮਾੜੇ ਪਾਸੇ ਦੇਖਣ ਤੋਂ, ਕੰਨਾਂ ਨੂੰ ਰੋਕਦੇ ਹਾਂ ਪਰਾਈ ਨਿੰਦਾ ਸੁਣਨ ਤੋਂ, ਪੈਰਾਂ ਨੂੰ ਰੋਕਦੇ ਹਾਂ ਮਾੜੇ ਪਾਸੇ ਜਾਣ ਤੋਂ, ਹੱਥਾਂ ਨੂੰ ਰੋਕਦੇ ਹਾਂ ਮਾੜਾ ਕੰਮ ਕਰਨ ਤੋਂ, ਤੇ ਆਪਣੇ ਸਵਾਸਾਂ ਨੂੰ ਵੀ ਰੋਕਦੇ ਹਾਂ। ਹਾਂਜੀ,
ਸਿਮਰਨ ਕਰਹਿ ਸਮੇਤ ਉਪਾਏ,
ਉਪਾਅ ਕਰਕੇ ਸਿਮਰਨ ਕਰਦੇ ਹਾਂ ਵੀ ਮਨ ਰੁਕਿਆ ਰਵੇ, ਸ਼ਬਦ ਦੇ ਵਿੱਚ ਲੱਗੇ, ਅਭਿਆਸ ਕਰੇ। ਹਾਂਜੀ,
ਚਾਹਤ ਹਿਰਦੈ ਪ੍ਰਭ ਲਿਵ ਲੱਗ ਜਾਏ,
ਚਾਹੁੰਦੇ ਹਾਂ ਵੀ ਪਰਮਾਤਮਾ 'ਚ ਸਾਡੀ ਲਿਵ ਲੱਗ ਜਾਏ, ਅਸੀਂ ਚਾਹੁੰਦੇ ਹਾਂ ਵੀ ਵਾਹਿਗੁਰੂ ਦੇ ਸਿਮਰਨ 'ਚ ਸਾਡੀ ਸੁਰਤੀ ਜੁੜ ਜਾਵੇ, ਸਾਡਾ ਮਨ ਪ੍ਰਭੂ 'ਚ ਲੀਨ ਹੋ ਜਾਵੇ, ਇਹ ਚਾਹੁੰਦੇ ਹਾਂ ਅਸੀਂ। ਹਾਂਜੀ,
ਜਬ ਹੈ ਪਦਾਰਥ ਕੁਛ ਦ੍ਰਿਸ਼ਟਾਵੈ,
ਪਰ ਗੁਰੂ ਜੀ ਕੀ ਕਰੀਏ, ਜਦੋਂ ਕੋਈ ਪਦਾਰਥ ਸਾਹਮਣੇ ਆਉਂਦਾ, ਕੋਈ ਚੀਜ਼ ਮਾਇਆ ਦੀ ਸਾਹਮਣੇ ਆਉਂਦੀ ਹੈ, ਮਾਇਆ ਦਾ ਕੋਈ ਰੂਪ ਸਾਹਮਣੇ ਆਉਂਦਾ, ਹਾਂਜੀ,
ਤਬ ਹਮਰੋ ਮਨ ਤਹ ਚਲ ਜਾਵੇ,
ਮਨ ਉੱਧਰ ਚਲਾ ਜਾਂਦਾ। ਮੰਨ ਲਓ ਅਸੀਂ ਰੋਕਦੇ ਹਾਂ ਅੱਖਾਂ ਨੂੰ, ਪਰ ਅੱਖਾਂ ਦੇ ਸਾਹਮਣੇ ਕੋਈ ਇਹੋ ਜਿਹੀ ਚੀਜ਼ ਆਉਂਦੀ ਹੈ, ਸੋਨਾ ਚਾਂਦੀ ਹੀਰਾ ਮੋਤੀ ਜਾਂ ਕੋਈ ਰੂਪ ਕੋਈ ਇਸਤਰੀ ਦਾ ਜਾਂ ਕੋਈ ਹੋਰ, ਤੇ ਮਨ ਇਕਦਮ ਉੱਧਰ ਜਾਂਦਾ ਹੈ, ਹਟਦਾ ਨਹੀਂ। ਹਾਂਜੀ,
ਵਾਸ਼ਨ ਸ਼ੈ ਔਰ ਮਨ ਕੋ ਨਾਸ਼,
ਚਾਹੁੰਦੇ ਹਾਂ ਵੀ ਮਨ ਦੀ ਵਾਸ਼ਨਾ ਮਿਟ ਜਾਵੇ, ਚਾਹੁੰਦੇ ਹਾਂ ਵੀ ਮਨ ਖਤਮ ਹੋ ਜਾਵੇ, ਹੁੰਦਾ ਕੋਈ। ਹਾਂਜੀ,
ਤਤਵ ਗਿਆਨ ਤਿਨ ਹੋ ਨਿਰਜਾਸ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੁਹਾਨੂੰ ਚਾਹੀਦਾ ਹੈ ਆਪਣੀ ਵਾਸ਼ਨਾ ਨੂੰ ਖਤਮ ਕਰਨਾ, ਮਨ ਦਾ ਨਾਸ ਕਰਨਾ ਤੇ ਤਤਵ ਗਿਆਨ ਆਤਮ ਗਿਆਨ ਪ੍ਰਾਪਤ ਕਰਨਾ, ਇਹਨਾਂ ਤਿੰਨਾਂ ਦਾ ਅਭਿਆਸ ਕਰਨਾ ਪੈਂਦਾ। ਇਹ ਤਿੰਨੇ ਚੀਜ਼ਾਂ, ਇਹ ਵੀ ਜਾਦੂ ਦੀ ਛੜੀ ਨਾਲ ਨਹੀਂ ਆਉਂਦੀਆਂ, ਇਹ ਵੀ ਅਭਿਆਸ ਨਾਲ ਸਿਮਰਨ ਨਾਲ ਲਗਾਤਾਰ ਕਈ ਮਹੀਨੇ ਕਈ ਸਾਲ ਲੱਗ ਜਾਂਦੇ ਨੇ, ਲੱਗੇ ਰਹੋ, ਡਿੱਗ ਡਿੱਗ ਕੇ ਸਵਾਰ ਹੋਣਾ, ਨਿਰਾਸ਼ ਨਹੀਂ ਹੋਣਾ। ਘੋੜੇ ਤਾਂ ਸਵਾਰੀ ਕਰਦਾ, ਪਹਿਲਾਂ ਡਿੱਗਦਾ ਵੀ ਹੈ, ਕਈ ਵਾਰੀ ਡਿੱਗ ਕੇ ਫਿਰ ਸਵਾਰ ਹੁੰਦਾ, ਜਿੰਨਾ ਚਿਰ ਸਵਾਰ ਹੁੰਦੇ ਨਹੀਂ ਲੱਗੇ ਰਹੋ, ਇਸ ਜਨਮ 'ਚ ਨਹੀਂ ਤਾਂ ਅਗਲੇ ਜਨਮ 'ਚ ਕਰ ਦੇਗਾ ਪਰਮਾਤਮਾ ਕਿਰਪਾ, ਪਰ ਆਪਣਾ ਕੰਮ ਲੱਗੇ ਰਹਿਣਾ, ਆਪਾਂ ਇਹ ਅਭਿਆਸ 'ਤੇ ਰਹਿਣਾ ਵੀ ਮਨ ਨੂੰ ਜਿੰਨੇ ਵਾਰੀ ਮਨ ਭੁੱਲੇ ਓਨੇ ਵਾਰੀ ਅਰਦਾਸ ਕਰੋ, ਜਿੰਨੇ ਵਾਰੀ ਗਲਤੀ ਹੋਵੇ ਓਨੀ ਵਾਰੀ ਬੇਨਤੀ ਕਰੋ, ਮਹਾਰਾਜ ਬਖਸ਼ ਲਓ ਬਖਸ਼ ਲਓ ਬਖਸ਼ ਲਓ ਬਖਸ਼ ਲਓ ਬਖਸ਼ ਲਓ। ਹਾਂਜੀ,
ਵਾਰ ਵਾਰ ਅਭਿਆਸ ਹੋ ਇਨਕੋ,
ਇਹ ਚੀਜ਼ ਦਾ ਅਭਿਆਸ ਵਾਰ ਵਾਰ ਕਰਨਾ ਹੈ, ਮਨ ਦੀ ਵਾਸ਼ਨਾ ਨੂੰ ਖਤਮ ਕਰਨ ਦਾ, ਮਨ ਨੂੰ ਨਾਸ ਕਰਨ ਦਾ, ਅਤੇ ਆਤਮ ਗਿਆਨ ਆਤਮ ਚਿੰਤਨ ਵਾਰ ਵਾਰ ਇਹਨਾਂ ਗੱਲਾਂ ਦਾ ਅਭਿਆਸ ਕਰਨਾ।
ਕਰੋ ਯਤਨ ਨਿਤ ਗਹੀਐ ਮਨ ਕੋ,
ਹਾਂ, ਯਤਨ ਕਰਕੇ ਮਨ ਨੂੰ ਫੜਨਾ, ਮਨ ਦੇ ਫੁਰਨੇ ਨੂੰ ਫੜਨਾ, ਮਨ ਕੀ ਸੋਚ ਰਿਹਾ ਦੇਖਣਾ ਹੈ। ਆਹਾ ਹਾ, ਬਾਣੀ 'ਚ ਕਿੰਨੀ ਸੋਹਣੀ ਪੰਕਤੀ ਆਈ, ਮਨ ਕਿਆ ਕਹਿਤਾ ਹਾਂ ਕਿਆ ਕਹਿਤਾ, ਮਨ ਕਿਆ ਕਹਿਤਾ ਹਾਂ ਕਿਆ ਕਹਿਤਾ। ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਪੰਕਤੀ ਹੈ, ਮਨ ਕਿਆ ਕਹਿਤਾ, ਮਨ ਕੀ ਕਹਿ ਰਿਹਾ, ਹਾਂ ਕਿਆ ਕਹਿਤਾ, ਮੈਂ ਕੀ ਕਹਿ ਰਿਹਾ, ਮੈਂ ਤਾਂ ਬਾਣੀ ਪੜ੍ਹ ਰਿਹਾ, ਮਨ ਕੁਝ ਹੋਰ ਹੀ ਬੋਲੀ ਬੋਲੀ ਜਾਂਦਾ। ਅਸੀਂ ਪਾਠ ਕਰਦੇ ਹੁੰਦੇ ਹਾਂ, ਜਪਜੀ ਸਾਹਿਬ ਦਾ, ਪੰਜਾਂ ਬਾਣੀਆਂ ਦਾ, ਨਿਤਨੇਮ ਦਾ, ਰਹਿ ਰਾਸ ਦਾ, ਮੂੰਹ ਤੋਂ ਪਾਠ ਹੋ ਰਿਹਾ ਹੁੰਦਾ, ਹੱਥ 'ਚ ਪੋਥੀ ਗੁਟਕਾ ਵੀ ਹੁੰਦਾ, ਅੱਖਰਾਂ ਵੀ ਦਿਖਦੇ ਹੁੰਦੇ ਆ, ਪਰ ਮਨ ਪਤਾ ਨਹੀਂ ਕੁਛ ਦਾ ਕੁਛ ਹੀ ਕੁਛ ਦਾ ਕੁਛ ਹੀ ਸੋਚ ਰਿਹਾ ਹੁੰਦਾ। ਉਹਨੂੰ ਫਿਰ ਫੜਨਾ, ਇੱਦਾਂ ਉੱਤੋਂ ਕਾਬੂ ਕਰਨਾ, ਕਿਵੇਂ ਕਰਨਾ, ਮਨ ਕਿਆ ਕਹਿਤਾ ਹਾਂ ਕਿਆ ਕਹਿਤਾ, ਮਨ ਕਿਆ ਕਹਿਤਾ ਹਾਂ ਕਿਆ ਕਹਿਤਾ, ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ, ਤਿਸ ਆਗੈ ਕਿਆ ਕਹਿਤਾ। ਮਹਾਰਾਜ ਕਾਲ ਪੁਰਖ ਜਾਣੀ ਜਾਣ ਹੈ, ਉਹ ਦੇਖ ਰਿਹਾ ਮਨਾ ਤੂੰ ਕੋਹਦੇ ਅੱਗੇ ਕੀ ਜਵਾਬ ਦੇਵੇਂਗਾ। ਬਾਣੀ ਸੁਣ ਧਿਆਨ। ਇਹ ਫਿਰ ਸਾਰੇ ਸੁਖਮਣੀ ਸਾਹਿਬ ਦੇ ਪਾਠ 'ਚ ਇੱਕ ਪੰਕਤੀ 'ਤੇ ਵੀ ਮਨ ਟਿਕ ਗਿਆ, ਸਮਝੋ ਤੁਹਾਡਾ ਸੁਖਮਣੀ ਸਾਹਿਬ ਸਫਲ ਹੋ ਗਿਆ। ਘੰਟਾ ਪਾਠ ਕੀਤਾ, ਇੱਕ ਸਕਿੰਟ ਵੀ ਕੋਈ ਪੰਕਤੀ 'ਤੇ ਮਨ ਟਿਕਿਆ ਨਾ, ਲੇਖੇ ਲੱਗ ਗਈ। ਹਾਂਜੀ,
ਸੁਣ ਬੇਨੰਤੀ ਸਤਿਗੁਰ ਸੋ ਠਾਨੀ।
ਹਾਂਜੀ,
ਸੁਣ ਬੇਨਤੀ ਸਤਿਗੁਰ ਸੋ ਠਾਨੀ।
ਇਹ ਸੁਣ ਕੇ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ। ਹਾਂਜੀ,
ਦੇਹ ਉਪਦੇਸ਼ ਕਹੋ ਮੁਖ ਬਾਣੀ।
ਮਹਾਰਾਜ ਆਪ ਉਪਦੇਸ਼ ਦਿਓ ਸਾਨੂੰ, ਸਿੱਖਿਆ ਦਿਓ। ਹਾਂਜੀ,
ਜਿਸ ਤੇ ਮਨ ਕੋ ਹਮ ਠਹਿਰਾਵੇ।
ਜਿਹਦੇ ਨਾਲ ਸਾਡਾ ਮਨ ਟਿਕ ਜਾਏ, ਚਾਹੁੰਦੇ ਹਾਂ ਮਨ ਟਿਕੇ ਪਰ ਟਿਕਦਾ ਨਹੀਂ, ਬਹੁਤ ਖਰਾਬੀ ਕਰਦਾ ਸਾਡਾ ਮਨ। ਹਾਂਜੀ,
ਆਤਮ ਗਿਆਨ ਮੁਕਤ ਦਾ ਪਾਵੇ।
ਆਤਮ ਗਿਆਨ ਜੋ ਮੁਕਤੀ ਦੇਣ ਵਾਲਾ, ਆਤਮ ਗਿਆਨੀ, ਆਤਮ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਬਿਨਾਂ ਗਿਆਨ ਮੁਕਤੀ ਨਹੀਂ ਹੁੰਦੀ, ਗਿਆਨ ਤੋਂ ਬਿਨਾਂ ਰਿਤੇ ਗਿਆਨ ਆਨਾ ਮੁਕਤੀ, ਬਿਨਾਂ ਗਿਆਨ ਤੋਂ ਮੁਕਤੀ ਨਹੀਂ ਹੁੰਦੀ। ਪਰ ਗਿਆਨ ਤਾਂ ਉਦੋਂ ਹੀ ਹੋਣਾ ਜਦੋਂ ਮਨ ਟਿਕੇਗਾ, ਤੇ ਕਿਰਪਾ ਕਰੋ ਮਹਾਰਾਜ, ਮਨ ਤਾਂ ਟਿਕਾਓ ਸਾਡਾ। ਹਾਂਜੀ,
ਸ਼੍ਰੀ ਅਰਜਨ ਤਬ ਯਤਨ ਬਖਾਨਾ।
ਤਾਂ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਯਤਨ ਦੱਸਦੇ, ਤਰੀਕੇ ਦੱਸਦੇ। ਸਤਸੰਗ ਜੀ, ਸਾਰਿਆਂ ਨੂੰ ਇੱਕੋ ਜਿਹਾ ਤਰੀਕਾ ਨਹੀਂ ਹੁੰਦਾ, ਕਿਸੇ ਨੂੰ ਕਿਸੇ ਤਰ੍ਹਾਂ, ਕਿਸੇ ਨੂੰ ਕਿਸੇ ਤਰ੍ਹਾਂ ਫਿੱਟ ਬਹਿੰਦਾ। ਮਹਾਰਾਜ ਦੱਸਦੇ ਬਾਣੀ 'ਚ ਸਾਰੇ ਤਰੀਕੇ ਦੱਸੇ ਹੋਏ। ਹਾਂਜੀ,
ਮਨ ਕੋ ਹੈ ਤੁਰੰਗ ਇਹ ਪ੍ਰਾਣਾ।
ਮਹਾਰਾਜ ਕਹਿੰਦੇ ਭਾਈ, ਮਨ ਦਾ ਘੋੜਾ ਪਤਾ ਕਿਹੜਾ? ਘੋੜੇ ਨਾਲ ਹੀ ਦੌੜਦਾ ਨਾ ਬੰਦਾ। ਜੇ ਆਪਾਂ ਗੱਡੀ ਕਾਰ ਕਹਿ ਲਈਏ, ਅੱਜ ਤਾਂ ਪਹਿਲਾਂ ਘੋੜੇ ਸੀਗੇ। ਕਹਿੰਦੇ ਮਨ ਕਿਹੜੇ ਘੋੜੇ ਦੀ ਸਵਾਰੀ ਕਰਦਾ? ਮਨ ਦਾ ਘੋੜਾ ਹੈ ਪ੍ਰਾਣ, ਸਵਾਸ ਲਗਾਤਾਰ ਚੱਲ ਰਹੇ, ਅੰਦਰ ਬਾਹਰ ਸਵਾਸ ਚੱਲ ਰਹੇ ਨਾ, ਇਹ ਮਨ ਦਾ ਘੋੜਾ ਹੈ। ਸਵਾਸ ਰੋਕੋ ਜਰਾ, ਇੱਕ ਮਿੰਟ ਲਈ ਸਵਾਸ ਰੋਕੋ ਆਪਣੇ। ਮਨ ਰੁਕ ਜਾਏਗਾ, ਸਵਾਸ ਚੱਲ ਰਿਹਾ ਨਹੀਂ ਤਾਂ ਮਨ ਚੱਲ ਰਿਹਾ। ਸਵਾਸ ਰੁਕੇ, ਘਬਰਾਹਟ ਜੀ ਹੋ ਜਾਏਗੀ, ਅੰਦਰ ਖਲਬਲੀ ਪੈ ਜਾਂਦੀ ਹੈ। ਬੜੀ ਫਟਾਫਟ ਸਵਾਸ ਲਈਏ, ਪਾਣੀ 'ਚ ਡੁਬਕੀ ਮਾਰੀਏ ਨਾ, ਸਵਾਸ ਨਹੀਂ ਆਉਂਦਾ ਅਤੇ ਕਿੰਨੀ ਘਬਰਾਹਟ ਹੁੰਦੀ ਹੈ ਨਾ। ਇੱਦਾਂ ਇੱਦਾਂ ਕਈ ਇੱਥੋਂ ਫੜ ਕੇ ਮੂੰਹ ਬੰਦ ਕਰਕੇ ਸਵਾਸ ਰੋਕ ਲੈਣ, ਤਾਂ ਦੋ ਮੇਰਾ ਅੱਧਾ ਮਿੰਟ ਵੀ ਬੜਾ ਔਖਾ, ਅਤੇ ਮਿੰਟ ਦੇ ਤੱਕ ਤਾਂ ਮਰਨ ਵਾਲਾ ਹੋ ਜਾਂਦਾ ਬੰਦਾ। ਫਿਰ ਕੋਈ ਖਿਆਲ ਆਉਂਦਾ ਮਾੜਾ? ਚੰਗਾ ਵੀ ਨਹੀਂ ਆਉਂਦਾ, ਮਾੜਾ ਵੀ ਨਹੀਂ ਆਉਂਦਾ, ਇਹੀ ਆਉਂਦਾ ਵੀ ਸਾਹ ਆਵੇ। ਇਹਦਾ ਮਤਲਬ ਹੈ ਮਨ ਉੱਡਦਾ ਫਿਰਦਾ ਸਵਾਸਾਂ ਦੇ ਉੱਤੇ, ਮਨ ਦਾ ਘੋੜਾ ਸਵਾਸ। ਹਾਂਜੀ,
ਇਨਤੇ ਚਪਲ ਹੋਤ ਨਹਥਰਾ।
ਹਾਂ, ਜੇ ਸਵਾਸ ਰੁਕ ਜਾਣ, ਮਨ ਰੁਕ ਜਾਂਦਾ। ਮਨ ਸਵਾਸ ਚੱਲੀ ਜਾਂਦੇ ਦਿਨ ਰਾਤ, ਮਨ ਵੀ ਚੱਲੀ ਜਾਂਦਾ। ਹਾਂਜੀ,
ਪ੍ਰਾਣ ਪ੍ਰਥਮ ਤੋਂ ਅੰਤਰ ਬਰਾ।
ਦੇਖੋ, ਪ੍ਰਾਣ ਅੰਦਰ ਜਾਂਦਾ, ਪਹਿਲਾਂ ਸਵਾਸ ਅੰਦਰ ਜਾਂਦਾ, ਅੰਦਰੋਂ ਫਿਰ ਬਾਹਰ ਆਉਂਦਾ ਹੈ ਨਾਸਕਾ ਦੁਆਰਾ, ਨੱਕ ਦੇ ਰਾਸ ਅੰਦਰ ਜਾ ਰਿਹਾ, ਫਿਰ ਬਾਹਰ ਆ ਰਿਹਾ, ਅੰਦਰ ਜਾ ਰਿਹਾ, ਬਾਹਰ ਆ ਰਿਹਾ। ਇਹ ਕੰਮ ਸਾਰੀ ਜ਼ਿੰਦਗੀ ਚੱਲਦਾ, ਰਾਤ ਨੂੰ ਵੀ ਸੁੱਤੇ ਪਏ ਵੀ ਚੱਲਦਾ। ਇਹ ਬੰਦ ਹੋ ਗਏ ਤੇ ਸਾਰਾ ਕੁਛ ਖਤਮ, ਸਵਾਸ ਮੁੱਕ ਗਏ ਤੇ ਮਰ ਗਿਆ। ਹਾਂਜੀ,
ਬਾਹਰ ਉੱਠਤ ਉੱਪਰ ਕੋ ਆਵੇ।
ਸਵਾਸ ਅੰਦਰ ਜਾਂਦੇ ਨੇ, ਫਿਰ ਉੱਠ ਕੇ ਨਾਭੀ ਤੱਕ ਜਾਂਦੇ ਨੇ, ਧੁੰਨੀ ਤੱਕ, ਇੱਥੋਂ ਫਿਰ ਉੱਪਰ ਨੂੰ ਆ ਜਾਂਦੇ। ਹਾਂਜੀ,
ਉੱਠਤ ਸਮੇਂ ਮਨ ਕੋ ਚਪਲ ਆਵੇ।
ਜਦੋਂ ਅੰਦਰੋਂ ਬਾਹਰ ਨੂੰ ਆਉਂਦੇ ਨਾ, ਉਦੋਂ ਮਨ ਨੂੰ ਚੰਚਲ ਕਰਦੇ ਹੈ। ਜਦੋਂ ਅੰਦਰ ਜਾਂਦੇ ਹੈ ਨਾਭੀ ਤੱਕ, ਉਦੋਂ ਇਹ ਆਪਣੇ ਅੰਦਰ ਜਾ ਕੇ ਆਕਸੀਜਨ ਦਿੰਦੇ। ਜਦੋਂ ਬਾਹਰ ਨੂੰ ਨਿਕਲਦੇ ਨਾ, ਉਦੋਂ ਫਿਰ ਮਨ ਨੂੰ ਉਹ ਤਾਂ ਲੈ ਕੇ ਆਉਂਦੇ, ਫਿਰ ਮਨ ਦੇ ਖਿਆਲ ਉੱਡਦੇ ਆ ਫਿਰ। ਹਾਂਜੀ,
ਤਾਂ ਤੇ ਤ੍ਰਿਕੁਟੀ ਪ੍ਰਾਣ ਟਿਕਾਵੋ।
ਇਸ ਕਰਕੇ ਤ੍ਰਿਕੁਟੀ ਵਿੱਚ ਪ੍ਰਾਣਾਂ ਨੂੰ ਰੋਕੋ ਭਾਵ, ਇਹਨਾਂ ਨੂੰ ਸਵਾਸਾਂ ਨੂੰ ਟਿਕਾਓ ਇਹਨਾਂ ਨੂੰ। ਹਾਂਜੀ,
ਮਨ ਕੋ ਨਾਸ਼ ਰੀਤ ਇਸ ਪਾਵੋ।
ਇਸ ਤਰੀਕੇ ਨਾਲ ਮਨ ਨਾਸ਼ ਹੋ ਜਾਂਦਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਮਨ ਕਾ ਜੀਓ ਪਵਨ ਕਥੀਅਲੇ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਸਵਾਲ ਜਵਾਬ ਹੋਏ ਨੇ, ਪਵਨ ਕਹਾਂ ਰਸ ਖਾਈ, ਸਿੱਧ ਗੋਸ਼ਟ ਰਾਮ ਕਲੀ ਮਹੱਲਾ ਪਹਿਲਾ ਵਿੱਚ ਇਹ ਗੱਲਾਂ ਬੜੀਆਂ ਡੂੰਘੀਆਂ ਨੇ। ਹਾਂਜੀ,
ਸਕਲ ਜਗਤ ਕੋ ਮਿਥਿਆ ਮਾਨੋ,
ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਣੇ ਸਵਾਸ ਰੋਕ ਕੇ ਮਨ ਰੋਕਿਆ ਜਾ ਸਕਦਾ ਹੈ, ਪਰ ਇੱਕ ਦਿਨ 'ਚ ਨਹੀਂ ਹੁੰਦਾ, ਹੌਲੇ ਹੌਲੇ ਹੁੰਦਾ ਅਭਿਆਸ ਲਗਾਤਾਰ। ਅਤੇ ਜਗਤ ਨੂੰ ਮਿਥਿਆ ਸਮਝੋ, ਸਾਧੋ ਇਹ ਜਗ ਮਿਥਿਆ ਜਾਣੋ, ਇਹ ਸੰਸਾਰ ਝੂਠਾ ਹੈ। ਹਾਂਜੀ,
ਮ੍ਰਿਗ ਤ੍ਰਿਸ਼ਨਾ ਮਾਨਿੰਦ ਪਛਾਣੋ,
ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਜਿਵੇਂ ਪਾਣੀ ਦਿਸਦਾ ਹੈ ਮ੍ਰਿਗ ਨੂੰ ਮਾਰੂ ਥਲ ਵਿੱਚ, ਪਰ ਹੁੰਦਾ ਨਹੀਂ ਪਾਣੀ ਉੱਥੇ। ਸੰਸਾਰ 'ਚ ਸੁੱਖ ਦਿਸਦਾ ਹੈ, ਪਰ ਸੰਸਾਰ 'ਚ ਸੁੱਖ ਹੁੰਦਾ ਕੋਈ ਨਹੀਂ। ਹਾਂਜੀ,
ਅਖਲ ਪਦਾਰਥ ਝੂਠੇ ਜਾਣੇ,
ਜਿੰਨੇ ਵੀ ਸੰਸਾਰ ਦੇ ਪਦਾਰਥ ਨੇ ਝੂਠੇ ਹੀ ਨੇ, ਸਾਰਿਆਂ ਵਿੱਚੋਂ ਦੁੱਖ ਹੀ ਨਿਕਲਦਾ ਹੈ।
ਤਬ ਹੂੰ ਹੋਤ ਵਾਸ਼ਨਾ ਹਾਨੇ,
ਤੇ ਫਿਰ ਵਾਸ਼ਨਾ ਦਾ ਨਾਸ ਹੋ ਜਾਂਦਾ ਹੈ। ਹਾਂਜੀ,
ਨਿਤ ਪ੍ਰਤ ਨਿਰਣਾ ਬ੍ਰਹਮ ਕਰੀ ਚ,
ਨਿਤ ਪ੍ਰਤੀ ਹਰ ਰੋਜ਼ ਐਵਰੀ ਡੇ ਬ੍ਰਹਮ ਦਾ ਨਿਰਣਾ ਕਰੋ। ਹਾਂਜੀ,
ਤਨ ਇੰਦਰਾ ਤੇ ਪਰੇ ਲਖੀ ਚ,
ਤਨ ਤੇ ਇੰਦਰੀਆਂ ਤੋਂ ਪਰੇ ਮਨ ਹੈ ਤੇ ਮਨ ਤੋਂ ਪਰੇ ਆਤਮਾ ਹੈ। ਹਾਂਜੀ,
ਬੁੱਧ ਕਰ ਉਚਿਤ ਜਾਣ ਬੇ ਅਹ,
ਹਾਂ ਨਾ ਤਾਂ ਇੰਦਰੀਆਂ ਕਰਕੇ ਜਾਣਿਆ ਜਾ ਸਕਦਾ ਹੈ, ਨਾ ਮਨ ਕਰਕੇ ਜਾਣਿਆ ਜਾ ਸਕਦਾ ਹੈ, ਨਾ ਬੁੱਧੀ ਕਰਕੇ ਜਾਣਿਆ ਜਾ ਸਕਦਾ। ਹਾਂਜੀ,
ਇੰਦਰਾ ਥੂਲ ਨਾ ਤੇ ਸਕੋਲ ਹੈ,
ਇੰਦਰੇ ਤੇ ਬੜੇ ਸਥੂਲ ਨੇ, ਇਹ ਤਾਂ ਆਪ ਮਨ ਨੂੰ ਵੀ ਨਹੀਂ ਜਾਣ ਸਕਦੇ ਤੇ ਮਨ ਬੁੱਧੀ ਨੂੰ ਨਹੀਂ ਜਾਣ ਸਕਦਾ। ਬੁੱਧੀ ਵੀ ਦੋ ਪ੍ਰਕਾਰ ਦੀ, ਇੱਕ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ, ਇੱਕ ਆਤਮਾ ਨੂੰ ਵਿਸ਼ੇ ਕਰਨ ਵਾਲੀ। ਆਤਮ ਪਛਾਣੀ ਬੁੱਧੀ ਨਾਲ ਤਾਂ ਬ੍ਰਹਮ ਨੂੰ ਜਾਣਿਆ ਜਾਂਦਾ, ਪਰ ਉਹ ਗੁਰੂ ਤੋਂ ਮਿਲਦੀ ਹੈ, ਪਦਾਰਥ ਵਿਸ਼ੈਣੀ ਬੁੱਧੀ ਨਾਲ ਨਹੀਂ ਜਾਣਿਆ ਜਾ ਸਕਦਾ। ਹਾਂਜੀ,
ਸਤਿਗੁਰ ਸ਼ਬਦ ਸਾਰ ਵੇਦਾਂਤ,
ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਨੂੰ ਗਿਆਨ ਦਾ ਸਾਰ ਸਮਝੋ। ਹਾਂਜੀ,
ਕਰਹੁ ਵਿਚਾਰਨ ਹੋਏ ਸਖਿਆਤ,
ਬਾਣੀ ਦੀ ਵਿਚਾਰ ਕਰੋ, ਬ੍ਰਹਮ ਗਿਆਨ ਸਾਕਸ਼ਾਤ ਹੋ ਜਾਏਗਾ। ਹਾਂਜੀ,
ਸ਼ਹਿ ਹੋਏ ਵਾਸ਼ਨ ਮਨ ਹੈ ਵਿਨਾਸ਼,
ਮਨ ਦੀ ਵਾਸ਼ਨਾ ਖਤਮ ਹੋ ਜਾਏਗੀ, ਮਨ ਨਾਸ ਹੋ ਜਾਏਗਾ। ਹਾਂਜੀ,
ਤੀਰਥ ਆਤਮ ਗਿਆਨ ਪ੍ਰਕਾਸ਼,
ਔਰ ਅੰਦਰ ਤੀਰਥ ਆਤਮ ਗਿਆਨ ਦਾ ਤੀਰਥ ਪੈਦਾ ਹੋਏਗਾ। ਅੰਤਰਗਤ ਤੀਰਥ ਮਲ ਨਾਓ, ਅੰਦਰਲਾ ਤੀਰਥ ਲੱਭੇਗਾ, ਉੱਥੇ ਮਨ ਇਸ਼ਨਾਨ ਕਰਕੇ ਸ਼ੁੱਧ ਹੋਵੇਗਾ। ਹਾਂਜੀ,
ਇਹ ਸਹਾਇਕ ਆਪਸ ਮਾਹੀ,
ਇਹ ਸਾਰੀਆਂ ਗੱਲਾਂ ਆਪਸ ਇੱਕ ਦੂਜੀ ਦੀ ਹੈਲਪਰ ਹਨ, ਸਹਾਇਕ ਹਨ। ਹਾਂਜੀ,
ਜੀਵਨ ਮੁਕਤ ਜੋ ਤਾਰੈ ਪਾਹੀ,
ਜਿਹੜਾ ਇਹਨਾਂ ਨੂੰ ਧਾਰਨ ਕਰੇ ਉਹ ਜੀਵਨ ਮੁਕਤ ਹੋ ਜਾਂਦਾ ਹੈ।
ਜਥਾ ਸ਼ਾਹ ਕੇ ਸੂਬੇ ਤੀਨ,
ਸੋ ਮਹਾਰਾਜ ਨੂੰ ਅੱਗੇ ਸਮਝਾਉਣਗੇ, ਮਿਸਾਲਾਂ ਦੇ ਕੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨੇ, ਹੇ ਸਮਰੱਥ ਅਗਮ ਪੂਰਨ ਮੋਏ ਮਾਇਆ ਤਾਰ, ਅੰਧ ਕੋ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ, ਇੱਕ ਆਕਾਰ ਸਾਹ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।